ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ। ਤੇਲ ਜਲੇ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ। ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ। ਤੇਲ ਜਲੇ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ। ਰੇ ਬਾਉਰੇ ਤੋਹੇ ਘਰੀ ਨ ਰਾਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਰਹਾਉ ਕਾ ਕੀ ਮਾਤ ਪਿਤਾ ਕਹੋ ਕਾਕੋ, ਕਵਨ ਪੁਰਖ ਕੀ ਜੋਈ। ਕਟ ਫੂਟੇ ਕਉ ਬਾਤ ਨਾ ਪੁੱਛੈ, ਕਾਢੋ ਹੋਈ। ਦੇਹੁਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ। ਲੱਟ ਛਿਟਕਾਈ ਤਿਰੀਆ ਰੋਵੈ, ਹੰਸ ਅਕੇਲਾ ਜਾਈ। ਕਹਿਤ ਕਬੀਰ ਸੁਨਹੋ ਰੇ ਸੰਤੋ, ਭੈ ਸਾਗਰ ਕੈ ਤਾਈ। ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟੈ ਗੁਸਾਈ। ਕਹਿਤ ਕਬੀਰ ਸੁਨਹੋ ਰੇ ਸੰਤੋ, ਭੈ ਸਾਗਰ ਕੈ ਤਾਈ। ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟੈ ਗੁਸਾਈ। ਦੋ ਤੁਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਜੋ ਸਮੁੱਚੀ ਮਾਨਵਤਾ ਨੂੰ ਹੁਕਮ ਦੀ ਦਾਤ ਬਖਸ਼ੀ ਹੈ, ਇਹ ਅੰਮ੍ਰਿਤ ਬਚਨ ਭਗਤ ਕਬੀਰ ਸਾਹਿਬ ਜੀ ਉਹਨਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੇ ਹੋਏ ਨੇ। ਰਾਗ ਆਸਾ ਵਿੱਚ ਇਹ ਅੰਮ੍ਰਿਤ ਬਚਨ ਹੈ। ਇਸ ਸ਼ਬਦ ਦੇ ਹਰ ਪਦੇ ਵਿੱਚ ਦੋ ਦੋ ਤੁਕਾਂ ਨੇ। ਇਸ ਸ਼ਬਦ ਵਿੱਚ ਸੰਸਾਰ ਦੀ ਨਾਸ਼ਵਾਨਤਾ, ਸਿਰਫ ਆਤਮ ਚੇਤਨ ਕਰਕੇ ਹੀ ਸਰੀਰ ਚੱਲ ਰਿਹਾ ਹੈ। ਜਿਸ ਦਿਨ ਇਸ ਵਿੱਚੋਂ ਉਸ ਚੇਤਨਾ ਨੇ ਆਤਮਾ ਨੇ ਨਿਕਲ ਜਾਣਾ ਹੈ, ਇਹ ਬੁੱਝੇ ਹੋਏ ਦੀਵੇ ਦੀ ਤਰ੍ਹਾਂ ਹੈ। ਸੰਸਾਰ ਦਾ ਅੱਤ ਦਾ ਨਜ਼ਦੀਕੀ ਰਿਸ਼ਤਾ ਭਾਵੇਂ ਮਾਂ ਹੈ ਭਰਾ ਨੇ ਜੀਵਨ ਸਾਥਣ ਹੈ, ਸੱਚ ਇਹ ਵੇ ਕਿ ਜਦੋਂ ਮੌਤ ਇਸ ਜੀਵ ਨੂੰ ਲੈ ਜਾਂਦੀ ਹੈ ਉਸ ਵਕਤ ਉਸ ਸਰੀਰ ਨੂੰ ਉਸ ਵਜੂਦ ਨੂੰ ਜੋ ਜੀਵ ਆਤਮਾ ਤੋਂ ਬਿਨਾਂ ਹੈ ਉਸ ਨੂੰ ਕੋਈ ਵੀ ਆਪਣੇ ਘਰ ਰੱਖਣ ਵਾਸਤੇ ਤਿਆਰ ਨਹੀਂ ਹੁੰਦਾ। ਕਬੀਰ ਸਾਹਿਬ ਜੀ ਨੇ ਇੱਕ ਸਾਨੂੰ ਮਸ਼ਵਰਾ ਰਾਏ ਦਿੱਤੀ ਹੈ, ਉਪਦੇਸ਼ ਕਮਾਉਣ ਵਾਸਤੇ ਕਿਹਾ ਹੈ ਕਿ ਉਹ ਬੌਰੇ ਬੰਦੇ ਝੱਲਿਆ ਤੂੰ ਉਸ ਪ੍ਰਭੂ ਦੇ ਨਾਮ ਦਾ ਚਿੰਤਨ ਕਿਉਂ ਨਹੀਂ ਕਰਦਾ ਜਿਸ ਨਾਮ ਨੇ ਕਦੀ ਵੀ ਤੇਰਾ ਸਾਥ ਨਹੀਂ ਛੱਡਣਾ, ਨਾ ਇੱਥੇ ਤੇ ਨਾ ਉੱਥੇ। ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪਾਂ ਕਰ ਸਕੀਏ। ਆਪ ਜਿਤਨੇ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਸੁਭਾਏ ਮਾਨ ਹੋ, ਇਕਾਗਰਤਾ ਬਖਸ਼ੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਆਪ ਵਿੱਚ ਵਰਤ ਕੇ ਸਤਿਗੁਰੂ ਆਪ ਹੀ ਵਿਚਾਰ ਕਰਾ ਲੈਣ। ਪਿਆਰ ਅਦਬ ਸਹਿਤ ਸੰਗਤ ਜੀ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹੇ ਗੁਰੂ ਜੀ, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹੇ ਗੁਰੂ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਆਸਾ।
ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਜਿੱਥੇ ਆਪਾਂ 6 ਸਤਿਗੁਰੂ ਸਾਹਿਬਾਨ ਜੀ ਦੇ ਅੰਮ੍ਰਿਤ ਬਚਨ ਪੜ੍ਹਦੇ ਹਾਂ, ਜਿੱਥੇ ਸਤਿਗੁਰਾਂ ਦੇ ਰਬਾਬੀ ਰਾਏ ਬਲਵੰਡ ਤੇ ਭਾਈ ਸੱਤਾ ਜੀ ਦੇ ਬੋਲ ਪੜ੍ਹਦੇ ਹਾਂ, ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ ਦਾ ਰਾਮਕਲੀ ਸਾਧਾ ਆਪਾਂ ਪੜ੍ਹਦੇ ਹਾਂ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ 'ਚ ਇਸ ਧਰਤੀ 'ਤੇ ਜਿਹੜੇ 15 ਰੂਹਾਨੀ ਤੌਰ 'ਤੇ ਪਰਮ ਅਵਸਥਾ ਪ੍ਰਭੂ ਅਭੇਦ ਹੋਏ ਆ ਭਗਤ ਜਨ, ਉਹਨਾਂ ਦੇ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਨੇ। ਅਸੀਂ ਇੱਕ ਸ਼ਬਦ ਭਗਤ ਬਾਣੀ ਦੇ ਰੂਪ ਵਿੱਚ ਵੀ ਵਰਤਦੇ ਹਾਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚ ਸਭ ਤੋਂ ਜ਼ਿਆਦਾ ਜਿਸ ਮਹਾਂਪੁਰਖ ਭਗਤ ਦੀ ਬਾਣੀ ਹੈ ਭਗਤ ਸ਼੍ਰੇਣੀ ਵਿੱਚੋਂ, ਉਹ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਨੇ। ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਦੇ ਆਤਮਕ ਜੀਵਨ ਦੇ ਲੱਛਣ ਵੀ ਦੱਸੇ ਆ। ਬਾਬਾ ਫਰੀਦ ਸਾਹਿਬ ਜੀ, ਸ਼ੇਖ ਫਰੀਦ ਜੀ, ਉਹਨਾਂ ਦੀ ਰਚਨਾ ਵਿੱਚ ਸ਼ਲੋਕਾਂ ਵਿੱਚ ਭਗਤ ਦੀ ਜਦੋਂ ਪਰਿਭਾਸ਼ਾ ਉਹਨਾਂ ਨੇ ਦੱਸੀ ਤੇ ਉਹਨਾਂ ਨੇ ਸ਼ਬਦ ਵਰਤੇ ਨੇ, ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ ਕੋਈ ਐਸਾ ਭਗਤ ਸਦਾਏ। ਉਸ ਕੋਲ ਮਤ ਹੈ ਭਗਤ ਕੋਲ, ਪਰ ਉਸ ਮਤ ਦਾ ਹੰਕਾਰ ਨਹੀਂ, ਮਤ ਉੱਚੀ ਹੈ ਪਰ ਉਹਨਾਂ ਦਾ ਮਨ ਜਿਹੜਾ ਨਿਮਰਤਾ ਵਿੱਚ ਅਤ ਦਾ ਨਵਿਆਨਤਾ ਵਿੱਚ ਰਹਿੰਦਾ ਹੈ। ਮਤ ਹੈ ਪਰ ਨਾਲ ਸ਼ਬਦ ਵਰ ਦਿੱਤਾ ਕਿ ਉਸ ਮਤ ਦੀ ਖੌਮੇ ਨਹੀਂ, ਤਾਕਤ ਬਹੁਤ ਜ਼ਿਆਦਾ ਜੀ, ਆਪਣੀ ਰਸਨਾ ਤੋਂ ਜੋ ਬੋਲਣ ਪਰਮਾਤਮਾ ਉਸ ਗੱਲ ਨੂੰ ਚੁਠਲਾਣ ਨਹੀਂ ਦਿੰਦਾ। ਜਿਵੇਂ ਭਗਤ ਨਾਮਦੇਵ ਜੀ ਨੂੰ ਫਰਮਾਇਆ, ਕਹੇ ਤਾਂ ਧਰਨ ਅਕੋਡੀ ਕਰੂੰ, ਕਹੇ ਤਾਂ ਲੇਕਰ ਉੱਪਰ ਧਰੂੰ। ਤਾਕਤ ਹੈ ਪਰ ਤਾਕਤ ਹੋਣ ਦੇ ਬਾਵਜੂਦ ਵੀ ਨਿਮਰਤਾ ਵਿੱਚ ਨਤਾਣੇ ਪੰਚ ਰਹਿੰਦੇ। ਤੀਸਰਾ, ਉਹਨਾਂ ਦੀ ਵੰਡ ਕੇ ਛਕਣ ਦੀ ਬਿਰਤੀ ਹੈ। ਉਹਨਾਂ ਕੋਲ ਥੋੜ੍ਹੀ ਤੋਂ ਥੋੜ੍ਹੀ ਵਸਤੂ ਵੀ ਹੋਵੇ, ਉਹ ਵੀ ਲੋੜਵੰਦ ਨੂੰ ਵੰਡ ਦਿੰਦੇ ਆ। ਇਸੇ ਕਰਕੇ ਬਾਬਾ ਫਰੀਦ ਸਾਹਿਬ ਨੇ ਭਗਤ ਦੇ ਜੋ ਜੀਵਨ ਹੈ ਜਾਂ ਲੱਛਣ ਨੇ, ਉਹਨੂੰ ਇਹ ਤਿੰਨ ਬਚਨਾਂ ਵਿੱਚ ਫਰਮਾਇਆ, ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣਖ ਹੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਕੋਈ ਇਹੋ ਜਿਹਾ ਹੋਵੇ ਉਹਨੂੰ ਭਗਤ ਕਹਿੰਦੇ ਆ। ਭਗਤ ਕਬੀਰ ਸਾਹਿਬ ਦੀ ਬਾਣੀ 'ਚ ਬਹੁਤ ਪੱਖ ਉਗੜ ਕੇ ਸਾਡੇ ਸਾਹਮਣੇ ਆਉਂਦੇ ਆ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ, ਭਗਤ ਰਵਿਦਾਸ ਜੀ ਮਹਾਰਾਜ, ਉਹਨਾਂ ਦੇ 40 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ 'ਚ, ਉਹਨਾਂ ਦੀ ਬਾਣੀ 'ਚ ਅਸੀਂ ਪ੍ਰੇਮਾ ਭਗਤੀ, ਅਤ ਦੀ ਨਿਰਮਾਣਤਾ। ਉਹਨਾਂ ਨੂੰ ਜੇ ਕੋਈ ਜਾਤੀ ਦੇ ਤੌਰ 'ਤੇ ਵੀ ਕੋਈ ਸ਼ਬਦ ਕਹਿੰਦਾ ਹੈ ਤਾਂ ਉਹਨੂੰ ਸਵੀਕਾਰ ਕੇ ਬੜੇ ਇਉਂ ਕਹਿ ਲਓ ਵੀ ਨਿਮਰ ਭਾਵ ਵਿੱਚ ਉੱਤਰ ਦਿੰਦੇ ਆ। ਜਿਵੇਂ ਉਹਨਾਂ ਦਾ ਇੱਕ ਬਚਨ ਹੈ, ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਹੇ ਨਗਰ ਦੇ ਲੋਗੋ, ਮੇਰੀ ਜਾਤ ਚਮਾਰ ਹੈ ਪਰ ਮੇਰੇ ਧੁਰ ਹਿਰਦੇ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦਾ ਨਾਮ ਸਮਾਇਆ ਹੈ। ਮੈਂ ਬੇਨਤੀ ਕਰਾਂ, ਜਦੋਂ ਭਗਤ ਕਬੀਰ ਸਾਹਿਬ ਜੀ ਨੂੰ ਕੋਈ ਜਾਤ ਦੇ ਆਧਾਰ 'ਤੇ ਸ਼ੋਧਰ ਸ਼ਬਦ ਨਾ ਵਰਤਾਂ ਮੈਂ, ਉੱਚੀ ਜਾਤ ਵਾਲਾ ਜੇ ਕੋਈ ਇਹ ਕਹਿਣ ਦਾ ਯਤਨ ਕਰਦਾ ਵੀ ਤੁਹਾਡੀ ਜਾਤ ਨੀਵੀਂ ਹੈ, ਕਬੀਰ ਸਾਹਿਬ ਆਪਣੇ ਢੰਗ ਨਾਲ ਉੱਤਰ ਦਿੰਦੇ ਆ। ਉਹਨਾਂ ਦੀ ਪਵਿੱਤਰ ਬਾਣੀ 'ਚ ਇੱਕ ਸ਼ਬਦ ਹੈ, ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਕਹੋ ਰੇ ਪੰਡਿਤ ਬਾਹਮਣ ਕੱਬ ਕੇ ਹੋਏ, ਬਾਹਮਣ ਕਹਿ ਕਹਿ ਜਨ ਮਤ ਖੋਏ। ਥੋੜ੍ਹੀ ਜਿਹੀ ਬੇਨਤੀ ਧਿਆਨ ਨਾਲ ਸੁਣਿਆ, ਆਪਾਂ ਆਉਣਾ ਇਹ ਸ਼ਬਦ ਤੀ, ਪਰ ਉਸ ਮਹਾਂਪੁਰਖ ਨੂੰ ਜਿਨ੍ਹਾਂ ਦੇ ਅੰਮ੍ਰਿਤ ਬਚਨ ਭਗਤ ਜੀ ਦੇ ਪੜ੍ਹ ਰਹੇ ਹਾਂ, ਅਤੇ ਉਹਨਾਂ ਨੇ ਆਪਣੀ ਰਚਨਾ 'ਚ ਸੱਚ ਏਵੇ ਕਿ ਪ੍ਰਭੂ ਦੀ ਅਤੇ ਆਪਣੀ ਅਭੇਦਤਾ ਦੇ ਸ਼ਬਦ ਵੀ ਉਚਾਰਨ ਕੀਤੇ। ਜਿਵੇਂ ਅਸੀਂ ਪਾਠ ਕਰਦੇ ਹਾਂ, ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਣੀ। ਆਪ ਕਹਿ ਰਹੇ ਨੇ ਕਿ ਹੁਣ ਅਸੀਂ ਇੱਕ ਹੋ ਗਏ ਹਾਂ। ਉਹਨਾਂ ਦਾ ਇੱਕ ਬਚਨ ਹੋਰ ਅਸੀਂ ਪੜ੍ਹਦੇ ਹਾਂ, ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਕਬੀਰ ਸਾਹਿਬ ਆਪਣਿਆਂ ਨੂੰ ਕਹਿ ਰਹੇ ਨੇ ਕਿ ਪਰਮਾਤਮਾ ਦੇ ਸੰਤ ਜਨਾਂ ਦੀ ਸੰਗਤ ਕਰਕੇ ਮੈਂ ਤਬਦੀਲ ਹੋ ਗਿਆ, ਹੁਣ ਕਬੀਰ ਪਰਮੇਸ਼ਵਰ ਘਰ ਰੂਪ ਹੋ ਗਿਆ ਹੈ। ਇੱਕ ਬਚਨ ਉਹਨਾਂ ਦਾ ਹੋਰ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੂ ਹਰ ਫਿਰੈ ਕਹਿਤ ਕਬੀਰ ਕਬੀਰ। ਕਹਿੰਦੇ ਖਿਰਦਾ ਇਸ ਤਰ੍ਹਾਂ ਪਵਿੱਤਰ ਤੇ ਨਿਰਮਲ ਹੋ ਗਿਆ ਜਿਵੇਂ ਗੰਗਾ ਦਾ ਜਲ ਉਸ ਵਕਤ ਨਿਰਮਲ ਸੀ। ਕਹਿੰਦੇ ਅੱਗੇ ਲੋਕ ਪਰਮਾਤਮਾ ਪਿੱਛੇ ਦੌੜਦੇ ਆ, ਨਿਰਮਲ ਖਿਰਦਾ ਹੁਣ ਪਾਰ ਬ੍ਰਹਮ ਪਰਮੇਸ਼ਵਰ ਜੀ ਮੇਰੇ ਪਿੱਛੇ ਆ ਕੇ ਕਬੀਰ ਕਬੀਰ ਕਹਿ ਕੇ ਆਵਾਜ਼ਾਂ ਮਾਰਦੇ ਆ। ਮੈਂ ਫਿਰ ਬੇਨਤੀ ਕਰਾਂਗਾ, ਇੱਥੇ ਕਬੀਰ ਸਾਹਿਬ ਜਦੋਂ ਜਾਤ ਦੇ ਆਧਾਰ ਤੇ, ਇਹ ਗੱਲ ਯਾਦ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਾਤ ਦੇ ਆਧਾਰ ਤੇ ਨਾ ਕਿਸੇ ਨੂੰ ਸ੍ਰੇਸ਼ਟ ਮੰਨਿਆ ਤੇ ਨਾ ਕਿਸੇ ਨੂੰ ਨੀਵਾਂ ਦੱਸਿਆ। ਪਿਆਰਿਓ, ਇੱਥੇ ਕਰਮਾਂ ਦੇ ਆਧਾਰ ਤੇ ਲੋਕ ਉੱਚੇ ਹੁੰਦੇ ਆ ਤੇ ਕਰਮਾਂ ਦੇ ਆਧਾਰ ਤੇ ਨੀਵੇਂ ਹੁੰਦੇ। ਹੋਰ ਸਪਸ਼ਟ ਕਰਦਿਆਂ, ਜਨਮ ਦੇ ਆਧਾਰ ਤੇ ਉੱਚੇ ਨੀਵੇਂਪਨ ਨੂੰ ਨਹੀਂ ਸਵੀਕਾਰਿਆ, ਪਰ ਕਰਮਾਂ ਦੇ ਹਿਸਾਬ ਨਾਲ ਚੰਗੇ ਕਰਮ ਕਰਨ ਵਾਲਾ ਉੱਚਾ ਹੈ, ਸ੍ਰੇਸ਼ਟ ਹੈ, ਮੰਦ ਕਰਮ ਕਰਨ ਵਾਲਾ ਜਿਹੜਾ ਉਹ ਮੰਦ ਕਰਮੀ ਹੈ। ਮੇਰੀ ਬੇਨਤੀ ਹੈ, ਭਗਤ ਕਬੀਰ ਸਾਹਿਬ ਜੀ ਨੇ ਉੱਥੇ ਬਚਨ ਕੀਤਾ ਕਿ ਤੁਸੀਂ ਬਾਹਰ ਮੁਖੀ ਕਹਿ ਰਹੇ ਹੋ ਆ ਮੇਰੀ ਜਾਤ, ਮੈਂ ਬ੍ਰਾਹਮਣ ਹਾਂ, ਮੈਂ ਖੱਤਰੀ ਹਾਂ, ਮੈਂ ਸ਼ੋਧ ਹਾਂ, ਮੈਂ ਵੈਸ਼ ਹਾਂ, ਸਾਰੇ ਸ਼ਬਦ ਵਰਤੇ, ਮੈਂ ਜੱਟ ਹਾਂ, ਮੈਂ ਇਸ ਤਰ੍ਹਾਂ। ਕਹਿੰਦੇ ਮੈਨੂੰ ਇੱਕ ਗੱਲ ਦੱਸੋ, ਜਦੋਂ ਮਾਂ ਦੇ ਉਦਰ ਵਿੱਚ ਬੱਚਾ ਨਿੰਮਦਾ ਹੈ, 9 ਮਹੀਨਿਆਂ 'ਚ 6 ਮਹੀਨੇ 'ਚ ਇਹਦਾ ਸਰੀਰ ਮੁਕੰਮਲ ਹੋ ਜਾਂਦਾ, ਗੰਢਿੰਦਿਆਂ 6 ਮਾਂ ਅਤੇ 9-10 ਮਹੀਨਿਆਂ 'ਚ ਇਹਦਾ ਜਨਮ ਹੁੰਦਾ ਹੈ। ਕਹਿੰਦੇ ਬੰਦਿਆ, ਬਾਹਰ ਆ ਕੇ ਪਤਾ ਨਹੀਂ ਤੈਨੂੰ ਕੀ ਫੂਕ ਮਾਰ ਦਿੱਤੀ ਹੰਕਾਰ 'ਚ ਮਤਿਆਂ ਨੇ, ਤੂੰ ਆਪਣੀ ਜਾਤ ਦੇ ਹੰਕਾਰ ਵੀ ਤੁਰਿਆ ਫਿਰਨਾ। ਮੈਨੂੰ ਦੱਸ, ਜਦੋਂ ਮਾਂ ਦੇ ਗਰਭ ਵਿੱਚ ਤੂੰ ਪੁੱਠਾ ਲਟਕਦਾ ਸੀ, ਤੈਨੂੰ ਪਤਾ ਸੀ ਮੈਂ ਬ੍ਰਾਹਮਣ ਹਾਂ? ਉਦੋਂ ਤੈਨੂੰ ਪਤਾ ਸੀ ਮੇਰੀ ਜਾਤ ਕੀ ਹੈ? महाराज जी ने फरमाया गर्भवास में कुल नहीं जाती, ब्रह्म बिंद ते सब उत्पाती, कहो रे पंडित बामन कब के होए, बामन कह कह जन्म मत कोए। फिर बिनती है जो तो ब्राह्मण ब्राह्मणी जाया, तो आन बाट काहे नहीं आया, तुम कत ब्राह्मण खम कत सूद, हम कत लोहू तुम कत दूध। देखो शब्द जेड़ा हुण मैं तां कहा जी, भगत कबीर साहब जी नूं जे कोई कहे ते ये जवाब उसे वक्त देंदे, ये नहीं भी चुप कर जाणगे। वो कहिंदे मैनूं इक गल दस, इस मां दे शरीर राहीं आपां जन्म लैंदे आ, आखिर सब लई रस्ता इको ही है ना जन्म दा। कहिंदे जे ते वाकई तू बड़ी उच्ची जात वाला है ते फिर तेरा जन्म दा रस्ता वह नहीं सी होना चाहिदा जेड़ा आम बंदे दा जन्म लैण दा रस्ता है। जो तो ब्राह्मण ब्राह्मणी जाया, तो आन बाट किसे होर रस्ते रही काहे नहीं आया। अगे कहिंदे तुम कत ब्राह्मण हम कत शूद, तू ब्राह्मण किवें ते मैं शूदर किवें, हम कत लोहू तुम कत दूध, मैं लहू ते तेरे को तेरियां नाड़ां दुध चलदा। प्यारियो इत्थे सिर्फ अज दी साइंस ब्लड दा ग्रुप वेंदी है, वो जातां नहीं वेखदी। किसे ब्लड बैंक भी चले जाओ, जाके कहांगे भी मैं इस जात दा बत्ता बंदा वां ते मैनू खून इस जात दे लोकां दा मिले। प्यारियो जिन्ना मर्जी रौला पाओ, मैं केरी सोचना आपस च धड़े बना के लड़दे ने, आप वख वख धर्मां वाले आपस च लड़दे ने, एक दूजे का खून कढ़दे ने, एक दूजे नूं देखना नहीं चाहते, ओही फट्टड़ होए जदों हस्पताल जांदे ने। हो सकदा मुसलमान नूं हिंदू का खून लगा होवे ते हिंदू नूं मुसलमान का लगा होवे, सिख नूं किसे होर बंदे का लगा होवे। मेरी सिख बेनती कबीर साहब कह रहा कि जे वाकई तू उच्ची जात वाला है ते फिर तेरिया नाड़ा विच खून नहीं चाहिदा, तेरिया नाड़ा विच दुध होना चाहिदा, तू श्रेष्ठ है। जे तेरे विच भी खून ते मेरे विच भी खून, तू उच्चा किवें ते मैं नीवा किवें। उन्हें अखीर ते गल मुका दित्ती, कहिंदे कहत कहो कहत कबीर जो ब्रह्म विचारै सो ब्राह्मण कहियत है हमारे। भगत कबीर साहब जी उन्होंने अपनी रसना तो यह अमृत बचन राग आसा विच उचारण किया है।
जब लग तेल दीवे मुख बाती,
अज दे शब्द विच मैं अर्ज कीती इस मनुखी तन दी नाशवानता भी दसी ते नाल सुचेत किया बंदिया कुछ कर लै। अब पाठ है जब लग तेल दीवे मुख बाती, जब लग दरते जदो तक, जब लग जदो तक दीवे दे विच तेल है, जब लग तेल दीवे दीवे विच तेल होवे मुख बाती ते दीवे दे मुंह दे उत्तो बत्ती जगदी होवे। फिर सुनियो जब लग तेल दीवे मुख बाती, जिन्नी देर तक पहला आखरी अर्थ आप कर रहे हैं, जिन्नी देर तक दीवे दे विच तेल है ते उस तेल करके दीवे दे मुख विचों जड़ी बत्ती है, बाती शब्द आप बत्ती कहने हैं पंजाबी च, असी एक लफ्ज वट्टी भी वरत लैने आ। कहन लगे जिन्नी देर तक दीवे विच तेल है, जिन्नी देर तक दीवे दे विचो वट्टी ओ बत्ती जल रही है,
तब सूजा सब कोई।
उन्नी देर तक तू देखी तेल है ते बत्ती जगदी पई है, ते उन्नी देर तक चानण है ते चानण दे विच सारियां चीजां नजर आउणगियां। अपने घर विच असी चानण कर दईए, निक्की तो निक्की चीज सानू दिसदी है वह सिर्फ चानन करके है। जब लग तेल दीवे मुख बाती तब सूझ है सब कोई, असल च ओनी देर तक ही सारे चीजां दिसदियां ने नजर आउंदियां ने, जिन्नी देर तक दीवे विच तेल ते दीवे दे मुख तो रोशनी देन वाली बत्ती है।
तेल जले बाती ठहरानी,
हुण दीवे विच जिहड़ा तेल पाया सी उह तां सड़ना शुरू हो गया ते जिहड़ी बत्ती लटल करके बल रही सी प्यारे ओ बत्ती भी बुझ गई। जदों तेल ही कोई नहीं बत्ती की चलेगी जी। जब लग तेल दीवे मुख बाती तब सूझै सब कोई, तेल जले तेल सड़ गया बाती ठहरानी, ठहरानी दा अर्थ ठहर गई, इहदे अर्थ करांगे ओ बुझ गई, ओ अंधेरा हो गया, तेल मुकिया ते बत्ती अपने आप ही बुझ गई है।
सोना मंदर होई,
सोना मंदर होई, सोना दर ते सुन्या जिथे कोई भी नहीं दिसदा पिया। मंदर दा लफ्जी अर्थ करांगे घर, ਸੋਨਾ ਮੰਦਰ ਹੋਈ ਪਿਆਰਿਓ, ਜਿਹੜਾ ਚਾਨਣ ਵਿੱਚ ਸਾਰਾ ਘਰ ਆਪਣਾ ਦਿਸ ਰਿਹਾ ਸੀ। ਜਦੋਂ ਦੀਵਾ ਬੁੱਝਿਆ, ਲਾਈਟ ਖਤਮ ਹੋਈ, ਹਨੇਰਾ ਛਾ ਗਿਆ ਤੇ ਹਨੇਰੇ ਦੇ ਵਿੱਚ ਸੁੰਨਸਾਨ ਹੋ ਗਿਆ, ਕੁਛ ਵੀ ਆਪਣਾ ਨਹੀਂ ਦਿਸਦਾ। ਇਹ ਇਸ ਅੰਮ੍ਰਿਤ ਸ਼ਬਦ ਦੀਆਂ ਪਹਿਲੀਆਂ ਦੋ ਤੁਕਾਂ ਨੇ ਜੀ। ਜਬ ਲਗ ਤੇਲ ਦੀਵੈ ਮੁਖ ਬਾਤੀ, ਤਬ ਸੋਜੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ। ਰਹਾਓ ਦੀਆਂ ਤੁਕਾਂ ਵੀ ਆਪਾਂ ਨਾਲ ਅਰਥ ਕਰ ਲਈ, ਫਿਰ ਇਹਦੀ ਇਕੱਠੀ ਇਕੱਠਾ ਕਰਨੀ ਹੈ ਜੀ। ਮਹਾਰਾਜ ਰਹਾਓ ਵਿੱਚ ਬਚਨ ਕਰ ਰਹੇ ਹਨ,
ਰੇ ਬੌਰੇ ਤੁਹੇ ਘਰੀ ਨਾ ਰੱਖੈ ਕੋਈ।
ਰੇ ਬੌਰੇ ਸੰਬੋਧਨ ਕਰਕੇ ਉਹ ਚੱਲਿਆ, ਤੈਨੂੰ ਇੱਕ ਘੜੀ ਵੀ ਕਿਸੇ ਨੇ ਆਪਣੇ ਘਰ ਵਿੱਚ ਨਹੀਂ ਰੱਖਣਾ। ਘੜੀ ਸ਼ਬਦ ਵਰਤਿਆ, ਰੇ ਬੌਰੇ ਤੋਏ ਘੜੀ ਨਾ ਰੱਖ ਹੈ ਕੋਈ, ਤੈਨੂੰ ਕਿਸੇ ਨੇ ਇੱਕ ਘੜੀ ਵੀ ਨਹੀਂ ਰੱਖਣਾ।
ਤੂੰ ਰਾਮ ਨਾਮ ਜਪ ਸੋਈ।
ਫਿਰ ਮੇਰੀ ਇੱਕ ਗੱਲ ਮੰਨ ਲੈ, ਤੂੰ ਇੱਕ ਕੰਮ ਕਰ, ਤੂੰ ਰਾਮ ਨਾਮ ਜਪ ਸੋਈ। ਸੋਈ ਦਾ ਅਰਥ ਹੈ ਉਹ, ਇਹਦੇ ਅਰਥ ਵਿਦਵਾਨ ਇਹ ਵੀ ਕਰਦੇ ਆ, ਜਿੰਨੇ ਤੇਰੇ ਨਾਲ ਜਾਣਾ ਹੈ, ਉਹ ਝੱਲਿਆ, ਉਹ ਕਮਲਿਆ, ਉਹ ਸ਼ਦਾਈਆ, ਤੈਨੂੰ ਇੱਕ ਘੜੀ ਨੇ ਕਿਸੇ ਘਰ ਰੱਖਣਾ, ਤੇ ਫਿਰ ਇਸ ਕਰਕੇ ਉਹਨੂੰ ਜਪ ਜਿਹਨੇ ਤੇਰੇ ਸਰੀਰ ਤਿਆਗਣ ਤੋਂ ਬਾਅਦ ਵੀ ਤੇਰਾ ਸਾਥ ਨਹੀਂ ਛੱਡਣਾ। ਰੇ ਬੌਰੇ ਤੋਏ ਗਰੀ ਨਾ ਰੱਖ ਹੈ ਕੋਈ, ਤੂੰ ਰਾਮ ਨਾਮ ਜਬ ਸੋਈ। ਜਿਹੜਾ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਪਾਰ ਬ੍ਰਹਮ ਪਰਮੇਸ਼ਵਰ ਹੈ, ਤੂੰ ਉਸ ਦੇ ਨਾਮ ਨੂੰ ਜਪਣਾ ਕਰ। ਤੈਨੂੰ ਸੰਸਾਰ ਨਹੀਂ ਰੱਖਣਾ, ਪਰ ਕਰਤਾਰ ਦਾ ਨਾਮ ਉਹ ਕਦੀ ਤੇਰਾ ਸਾਥ ਨਹੀਂ ਛੱਡੇਗਾ। ਥੋੜ੍ਹੀ ਜਿਹੀ ਇਸ ਸੰਬੰਧੀ ਅਸੀਂ ਵਿਚਾਰ ਕਰ ਲੈਂਦੇ ਹਾਂ ਜੀ। ਪਹਿਲਾਂ ਅਸੀਂ ਅੱਖਰੀ ਅਰਥ ਕੀਤੇ ਆ ਸਿਰਫ ਚਾਰ ਤੁਕਾਂ ਦੇ, ਬਾਕੀ ਸ਼ਬਦ ਅਜੇ ਬਾਕੀ ਹੈ ਜੀ। ਇਹ ਮਹਾਰਾਜ ਨੇ ਕਿਹਾ ਤੇਲ 'ਚ ਦੀਵਾ ਹੈ, ਬਲਦੀ ਕੋਈ ਬੱਤੀ ਹੈ, ਸਿੱਧੇ ਅਰਥ ਨੂੰ ਕਰਨ ਲੱਗੇ ਹਾਂ, ਅਤੇ ਉਹਦੇ ਕਰਕੇ ਚਾਨਣ ਹੈ। ਤੇਲ ਮੁੱਕ ਗਿਆ, ਬੱਤੀ ਬੁੱਝ ਗਈ ਅਤੇ ਹਨੇਰਾ ਹੋ ਗਿਆ। ਹੁਣ ਇੱਥੇ ਦੀਵਾ ਜਿਹੜਾ ਹੈ, ਅਸਲ 'ਚ ਵਿਦਵਾਨਾਂ ਨੇ ਬਹੁਤ ਅਰਥ ਆਪਣੇ ਤਰੀਕੇ ਨਾਲ ਜਿੰਨੀ ਜਿੰਨੀ ਸੋਝੀ ਪਈ ਕੀਤੇ। ਬੜੇ ਸਰਲ ਜਿਹਾ ਅਰਥ ਕਰਾਂਗਾ ਜੀ ਕਿ ਆਹ ਸਰੀਰ ਇੱਕ ਦੀਵਾ ਹੈ, ਇਸ ਵਿੱਚ ਪਰਮਾਤਮਾ ਜੀ ਨੇ ਸਵਾਸਾਂ ਦਾ ਤੇਲ ਪਾ ਦਿੱਤਾ ਹੈ। ਮੈਂ ਫਿਰ ਬੇਨਤੀ ਕੀਤੀ, ਉੱਥੇ ਲਫ਼ ਸਿਰਫ ਨਹੀਂ ਹੈ ਕਿ ਤੇਲ ਜਲੈ, ਜਾਂ ਮਹਾਰਾਜ ਨੇ ਕਿਹਾ ਜਬ ਲਗ ਤੇਲ ਦੀਵੈ ਮੁੱਖ ਬਾਤੀ ਤਬ ਸੂਝੈ ਸਭ ਕੋਈ। ਸਰੀਰ ਦੀਵਾ ਹੈ, ਸਵਾਸਾਂ ਦਾ ਤੇਲ ਪਾ ਦਿੱਤਾ ਹੈ, ਅਤੇ ਪਿਆਰਿਓ ਜੀਵਨ ਦੀ ਬੱਤੀ ਜਿਹੜੀ ਕਹਿੰਦੇ ਹਾਂ ਆਪਾਂ, ਜ਼ਿੰਦਗੀ ਦੀ ਜੋਤ ਜਿਹੜੀ ਉਹ ਬਲਦੀ ਪਈ ਹੈ। ਕੀ ਹੋਵੇਗਾ ਇਹ ਜਿੰਨੇ ਸਵਾਸ ਪਰਮਾਤਮਾ ਨੇ ਤੇਲ ਪਾਇਆ, ਇਹ ਜਿਉਂ ਜਿਉਂ ਜੀਵਨ ਦੀ ਜ਼ਿੰਦਗੀ ਦੀ ਜੋਤ ਆਪਾਂ ਦੇਖ ਰਹੇ ਹਾਂ, ਜ਼ਿੰਦਗੀ ਦੇ ਦਿਨ ਲੰਘ ਰਹੇ ਆ, ਤਿਉਂ ਤਿਉਂ ਉਹ ਪਿਆ ਹੋਇਆ ਸਵਾਸਾਂ ਦਾ ਤੇਲ ਜਿਹੜਾ ਉਹ ਘਟਣ ਲੱਗ ਪਿਆ ਹੈ। ਕਿਉਂਕਿ ਜਿੰਨਾ ਦੀਵਾ ਮੱਚੇਗਾ ਉਨਾ ਜ਼ਿਆਦਾ ਉਸ ਤੇਲ ਨੇ ਦਿਨ ਬ ਦਿਨ ਘਟੀ ਜਾਣਾ ਹੈ। ਮਹਾਰਾਜ ਬਚਨ ਕਰ ਰਿਹਾ ਭਗਤ ਕਬੀਰ ਸਾਹਿਬ ਜੀ ਕਿ ਪਿਆਰਿਆ ਕਿ ਇਹ ਜੀਵਨ ਦੀ ਬੱਤੀ ਐਸਤਾ ਐਸਤਾ ਤੇਲ ਜਲਦਿਆਂ ਜਲਦਿਆਂ ਸੜਦਿਆਂ ਸੜਦਿਆਂ ਸਾਰੇ ਸਵਾਸ ਖਤਮ ਹੋ ਜਾਣੇ ਨੇ, ਅਤੇ ਜਿਹੜੀ ਜੀਵਨ ਦੀ ਜੋਤ ਬਲਦੀ ਪਈ ਹੈ ਇਹਨੇ ਠਹਿਰ ਜਾਣਾ, ਇਹਨੇ ਰੁਕ ਜਾਣਾ, ਇਹਨੇ ਬੁੱਝ ਜਾਣਾ। ਅਤੇ ਗੱਲ ਯਾਦ ਰੱਖੀ ਮਨਾ ਮੇਰਿਆ ਕਿ ਜਿਹਨੂੰ ਤੂੰ ਆਪਣਾ ਪਰਿਵਾਰ ਕਹਿੰਦਾ, ਸੰਸਾਰ ਕਹਿੰਦਾ, ਘਰ ਕਹਿੰਦਾ, ਤੂੰ ਖੱਬੇ ਸੱਜੇ ਦੇਖਣਾ ਤੇਰੇ ਮਿੱਤਰ ਸੱਜਣ ਪ੍ਰੇਮੀ ਕਿੰਨੇ ਕੁ ਨੇ, ਪਰ ਜਿੱਦਣ ਇਹ ਸਵਾਸ ਮੁੱਕ ਗਏ, ਜੀਵਨ ਦੀ ਜੋਤ ਬੁੱਝ ਗਈ ਪਿਆਰਿਆ, ਉਸੇ ਦਿਨੀ ਤੇਰੇ ਵਾਸਤੇ ਸੁੰਝ ਹੋ ਜਾਣੀ ਹੈ, ਹਨੇਰਾ ਹੋ ਜਾਣਾ, ਹਨੇਰੇ ਵਿੱਚ ਤੈਨੂੰ ਕੁਛ ਵੀ ਨਜ਼ਰ ਨਹੀਂ ਆਉਣਾ। ਇੱਥੇ ਬੇਨਤੀ ਹੈ ਜੀ ਆਪ ਜੀ ਦੇ ਸਨਮੁਖ ਕਿ ਮੌਤ ਇੱਕ ਅਟਲ ਸੱਚਾਈ ਹੈ, ਇਹ ਅਸੀਂ ਸਾਰੇ ਜਾਣਦੇ ਹਾਂ, ਪਰ ਮੌਤ ਨੂੰ ਮਹਿਸੂਸ ਕਰ ਲੈਣਾ, ਇਹ ਪਰਮਾਤਮਾ ਕਿਸੇ 'ਤੇ ਦਇਆ ਕਰੇ ਤੇ ਤਾਂ। ਫਿਰ ਅਰਜ਼ ਸੁਣਿਓ, ਮੌਤ ਇੱਕੋ ਦਮ ਨਹੀਂ ਆਉਂਦੀ, ਭਾਵੇਂ ਸਾਡੀ ਇਹ ਸ਼ਬਦਾਵਲੀ ਹੈ ਜੀ ਕਿ ਇਸ ਬੰਦੇ ਨੂੰ 70 ਸਾਲ ਬਾਅਦ 80 ਸਾਲ ਬਾਅਦ ਉਹ ਮਰਿਆ, ਨਹੀਂ ਪਿਆਰਿਓ, ਗੁਰਬਾਣੀ ਅਨੁਸਾਰ ਦੇਖੀਏ ਤੇ ਮੌਤ ਦੀ ਸ਼ੁਰੂਆਤ ਜਨਮ ਹੈ, ਤੇ ਜਿਸ ਨੂੰ ਆਪਾਂ ਕਹਿੰਦੇ ਹਾਂ ਮੌਤ, ਉਦਨ ਉਹਦੀ ਸੰਪੂਰਨਤਾ ਹੈ। ਇਸ ਬੇਨਤੀ ਨੂੰ ਫਿਰ ਧਿਆਨ ਨਾਲ ਮੇਰੀ ਅਰਜ਼ ਨੂੰ ਜੀ, ਜਿਸ ਦਿਨ ਜਨਮ ਹੋਇਆ ਉਦਨ ਮੌਤ ਸ਼ੁਰੂ ਹੋਈ ਹੈ, ਉਦਨ ਇਉਂ ਕਹਿ ਲਓ ਮੌਤ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ, ਤੇ ਜਿਸ ਦਿਨ ਆਪਾਂ ਕਹਿੰਦੇ ਹਾਂ ਬੰਦਾ ਮਰ ਗਿਆ ਉਦਨ ਮੌਤ ਦਾ ਕੰਮ ਖਤਮ ਹੋ ਗਿਆ ਹੈ। ਫਿਰ ਅਰਜ਼ ਹੈ ਕਿ ਫਿਰ ਅਰਜ ਗਿਆ ਜਿਹਨੂੰ ਆਪਾਂ ਜੀਵਨ ਕਹਿ ਰਹੇ ਹਾਂ ਬੀਤੇ ਹੋਏ ਨੂੰ, ਮੌਤ ਭਵਿੱਖ ਵਿੱਚ ਵਾਪਰਨ ਵਾਲੀ ਘਟਨਾ ਨਹੀਂ ਪਿਆਰਿਓ, ਮੌਤ ਵਰਤਮਾਨ ਵਿੱਚ ਵਾਪਰ ਰਹੀ ਹੈ, ਮੇਰੇ ਨਾਲ ਵਾਪਰ ਰਹੀ ਹੈ, ਆਪ ਜੀ ਨਾਲ ਵਾਪਰ ਰਹੀ ਹੈ, ਜਿੰਨੇ ਇਸ ਵਕਤ ਆਪਾਂ ਸੁਣ ਰਹੇ ਹਾਂ, ਕੰਮ ਕਰ ਰਹੇ ਹਾਂ, ਕਿਤੇ ਵੀ ਇਨਸਾਨ, ਹਰ ਬੰਦਾ ਜਿਹੜਾ ਉਹ ਵਰਤਮਾਨ ਵਿੱਚ ਮਰ ਰਿਹਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਭਵਿੱਖ ਵਿੱਚ ਮੌਤ ਆਉਣੀ, ਫਿਊਚਰ ਵਿੱਚ ਮੌਤ ਆਉਣੀ, ਵਰਤਮਾਨ ਮਰਦਾ ਮਰਦਾ ਇੱਕ ਦਿਨ ਮੌਤ ਆਪਣਾ ਕੰਮ ਤਮਾਮ ਕਰ ਜਾਂਦੀ ਹੈ। ਫਿਰ ਇਸ ਨੂੰ ਬੇਨਤੀ ਨੂੰ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਦਰਸ਼ਨ ਕਰਨੇ ਆ, ਸੌਖੇ ਹੋ ਜਾਣਗੇ, ਇਹਦੇ ਅਰਥ ਸਮਝਣੇ। ਮੈਂ ਬੇਨਤੀ ਕੀਤੀ ਕਿ ਮੌਤ ਜਨਮ ਤੋਂ ਸ਼ੁਰੂ ਹੁੰਦੀ, ਉਂਝ ਵੈਸੇ ਅਸੀਂ ਲਫ਼ਜ਼ ਵਰਤਨੇ ਆ, ਇੱਕ ਪਾਸੇ ਜਨਮ ਕਹਿ ਦੂਜੇ ਪਾਸੇ ਮੌਤ ਕਹਿ, ਪਰ ਨਹੀਂ ਪਿਆਰਿਓ, ਜਿਹਨੂੰ ਜਨਮ ਕਹਿੰਦੇ ਆ ਮੌਤ ਦਾ ਇੱਕ ਸਿਰਾ ਹੈ, ਤੇ ਜਿਹਨੂੰ ਆਪਾਂ ਮੌਤ ਕਹਿੰਦੇ ਆ ਉੱਥੇ ਸਿਰਾ ਮੁੱਕ ਜਾਂਦਾ, ਉਦੋਂ ਬਾਅਦ ਕਹਾਣੀ ਖਤਮ ਹੈ। ਇਸ ਨੂੰ ਸਤਿਗੁਰਾਂ ਦੀ ਬਾਣੀ ਵਿੱਚੋਂ ਅਸੀਂ ਸਮਝੀਏ ਜੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਹੈ, ਮਿੱਟੀ ਦਾ ਭਾਂਡਾ ਲੈ ਲਿਆ, ਮਿੱਟੀ ਦਾ ਘੜਾ ਲੈ ਲਓ, ਮੱਟ ਲੈ ਲਓ, ਉਹਦੇ ਵਿੱਚ ਪਿਆ ਹੈ ਪਾਣੀ, ਪਾਣੀ ਨਾਲ ਭਰਿਆ ਹੋਇਆ ਮੱਠ, ਤੇ ਅਚਨਚੇਤ ਉਸ ਭਾਂਡੇ ਨੂੰ ਤੇੜ ਆ ਗਈ, ਤਰੇੜ ਆ ਗਈ ਜੀ ਉਸ ਮਿੱਟੀ ਦੇ ਭਾਂਡੇ 'ਚ, ਪੂਰਾ ਨਹੀਂ ਟੁੱਟਾ, ਪਰ ਨਿੱਕੀ ਜੀ ਜਦੋਂ ਤਰੇੜ ਆਈ ਤੇ ਉਸ ਤੇੜ ਦੇ ਵਿੱਚੋਂ ਬਰੀਕ ਜੀ ਤੇੜ, ਉਹਦੇ ਵਿੱਚੋਂ ਪਾਣੀ ਸਿਮਣ ਲੱਗ ਪਿਆ, ਖੁੱਲ੍ਹ ਕੇ ਬਾਹਰ ਨਹੀਂ ਨਿਕਲਿਆ। ਅਸੀਂ ਹੱਥ ਮਾਰਨੇ ਹਾਂ, ਵੇਹਨੇ ਹਾਂ ਜੀ ਭਾਂਡਾ ਬਾਹਰੋਂ ਭਿੱਜਾ ਪਿਆ ਪਾਣੀ ਨਾਲ, ਤੇ ਫਿਰ ਨਾਲ ਕਹਿੰਦੇ ਹਾਂ ਜੀ ਅਸਲ 'ਚ ਇਹਦੇ 'ਚ ਨਾ ਨਿੱਕੀ ਜੀ ਬਰੀਕ ਜੀ ਤੇੜ ਆ ਗਈ ਹੈ, ਉਹਦੇ ਵਿੱਚੋਂ ਪਾਣੀ ਸਿਮ ਸਿਮ ਕੇ ਬਾਹਰ ਨਿਕਲ ਰਿਹਾ। ਪਿਆਰਿਓ, ਜਿਸ ਦਿਨ ਤੇੜ ਆਈ ਨਾ, ਜਿਹੜੀ ਪਹਿਲੀ ਬੂੰਦ ਬਾਹਰ ਨਿਕਲੀ ਉਹਦੇ ਖਾਲੀ ਹੋਣ ਦੀ ਸ਼ੁਰੂਆਤ ਸੀ, ਉਹਦੇ ਖਾਲੀ ਹੋਣ ਦੀ ਸ਼ੁਰੂਆਤ ਹੈ। ਤੇ ਜਿੱਦਣ ਉਸ ਤੇੜ ਵਿੱਚੋਂ ਬੂੰਦ ਬੂੰਦ ਕਰਕੇ ਪਾਣੀ ਸਿਮ ਸਿਮ ਕੇ ਬਾਹਰ ਸਾਰਾ ਘੜਾ ਖਾਲੀ ਹੋ ਗਿਆ, ਆਖਰ ਅਖੀਰ ਤੇ ਵੀ ਇੱਕ ਬੂੰਦ ਹੀ ਬਾਹਰ ਨਿਕਲੀ ਹੈ ਨਾ, ਫਿਰ ਅਰਜ ਕਰਾਂਗਾ ਤੇੜ ਆਇਆ ਹੋਇਆ ਘੜਾ ਉਹਦੇ ਵਿੱਚੋਂ ਪਹਿਲੀ ਬੂੰਦ ਨਿਕਲੇ, ਬੰਦਾ ਕਹਿੰਦਾ ਨਹੀਂ ਅਜੇ ਘੜਾ ਭਰਿਆ ਪਿਆ। ਨਹੀਂ ਪਿਆਰਿਓ, ਭਰਿਆ ਜ਼ਰੂਰ ਹੈ ਇਹ, ਪਰ ਖਾਲੀ ਹੋਣ ਦੀ ਸ਼ੁਰੂਆਤ ਹੋ ਗਈ ਏ। ਇਸ ਇੱਕ ਇੱਕ ਬੂੰਦ ਨੇ ਨਿਕਲਦਿਆਂ ਨਿਕਲਦਿਆਂ ਅਖੀਰ ਤੇ ਉਹ ਬੂੰਦ ਨਿਕਲੇਗੀ ਜਿਹੜੀ ਇਕੱਲੀ ਰਹਿ ਜਾਏਗੀ, ਜਦੋਂ ਉਹ ਬਾਹਰ ਨਿਕਲੇਗੀ ਉਦੋਂ ਬਾਅਦ ਘੜਾ ਖਾਲੀ ਹੋ ਗਿਆ ਹੈ। ਫਿਰ ਅਰਜ, ਆਹ ਸਾਡਾ ਸਰੀਰ ਘੜਾ ਹੈ, ਜਿਸ ਦਿਨ ਮਾਂ ਦੀ ਕੁੱਖ ਚੋਂ ਜਨਮ ਲਿਆ ਸਵਾਸ ਪਹਿਲਾਂ ਸਾਡਾ ਬਾਹਰ ਨਿਕਲਿਆ, ਮੈਂ ਉਦਾਹਰਨ ਸਿਰਫ ਇੱਕ ਲੈ ਰਿਹਾ ਜੀ, ਪਹਿਲਾ ਸਾਹ ਬਾਹਰ ਨਿਕਲਿਆ, ਇਉਂ ਸਮਝੋ ਉਸ ਦਿਨ ਗੁਰਮੁਖੋ ਇਸ ਮਿੱਟੀ ਦੇ ਘੜੇ ਦੇ ਵਿੱਚੋਂ ਪਹਿਲੀ ਸਵਾਸਾਂ ਦੀ ਬੂੰਦ ਬਾਹਰ ਨਿਕਲ ਗਈ, ਆਰੰਭ ਹੋ ਗਈ। ਇਹੀ ਕਾਰਨ ਅਸੀਂ ਸਮਝਦੇ ਹਾਂ ਨਹੀਂ ਅਜੇ ਬੜਾ ਸਮਾਂ ਪਿਆ ਹੈ, ਜਦੋਂ ਪਹਿਲੀ ਬੂੰਦ ਸਵਾਸਾਂ ਦੀ ਬਾਹਰ ਨਿਕਲੀ, ਭੜਾ ਮੈਂ ਘੜਾ ਕਹਿ ਰਿਹਾ ਸਰੀਰ ਦਾ, ਪਹਿਲਾ ਸਾਹ ਬਾਹਰ ਨਿਕਲਿਆ ਉਹ ਮੌਤ ਦੀ ਸ਼ੁਰੂਆਤ ਸੀ। ਤੇ ਜਿਸ ਨੂੰ ਆਪਾਂ ਕਹਿੰਦੇ ਹਾਂ ਜੀ ਇੰਨੇ ਵੱਜ ਕੇ ਇੰਨੇ ਮਿੰਟ ਤੇ ਆਖਰੀ ਸਾਹ ਲਿਆ, ਉਹ ਭਲੇ ਮਨੁੱਖੋ ਮਨਾ ਕਿ ਆਖਰੀ ਤਾਂ ਹੀ ਆਏਗਾ ਜੇ ਪਹਿਲਾਂ ਹੋਵੇਗਾ, ਤੇ ਨਾ ਜੇ ਪਹਿਲਾਂ ਹੋਵੇ ਤੇ ਆਖਰੀ ਤਾਂ ਹੀ ਹੈ ਨਾ। ਫਿਰ ਅਰਜ ਕਹਿ, ਪਹਿਲਾ ਸਾਹ ਨਿਕਲੇਗਾ ਤੇ ਆਖਰੀ ਦਾ ਰਾਹ ਬਣੇਗਾ, ਇੱਕ ਇੱਕ ਬੂੰਦ ਬੂੰਦ ਨਿਕਲਦਿਆਂ ਅਖੀਰਲੀ ਬੂੰਦ ਨਿਕਲਦੀ ਏ ਤੇ ਘੜਾ ਖਾਲੀ ਹੋ ਜਾਂਦਾ। ਇਸ ਘੜੇ ਦਾ ਪਹਿਲਾ ਸਾਹ ਬਾਹਰ ਨਿਕਲਿਆ, ਕਿਸੇ ਦਾ ਘੜਾ 100 ਸਾਲ ਚ ਖਾਲੀ ਹੋ ਗਿਆ, ਕਿਸੇ ਦਾ 50 ਸਾਲ ਚ ਹੋ ਗਿਆ, ਕੋਈ ਵਿਚਾਰਾ 6 ਮਹੀਨੇ ਚ ਖਾਲੀ ਹੋ ਗਿਆ, ਪਰ ਇੱਕ ਗੱਲ ਸਭ ਤੇ ਲਾਗੂ ਹੈ, ਪਹਿਲਾ ਸਾਹ ਨਿਕਲੇ ਮੌਤ ਦੀ ਸ਼ੁਰੂਆਤ ਹੈ, ਅੰਤਲਾ ਸਾਹ ਨਿਕਲਿਆ ਤੇ ਮੌਤ ਨੇ ਆਪਣਾ ਕੰਮ ਨਿਬੇੜ ਲਿਆ ਹੈ। ਉਹਦੇ ਜਿਹੜੀ ਗਰੋਥ ਸੀ, ਵਿਕਾਸ ਹੈ ਮੌਤ ਤੇ, ਉੱਥੋਂ ਤੱਕ ਪਹੁੰਚਦੀ ਹੈ। ਇਸ ਨੂੰ ਭਗਤ ਕਬੀਰ ਸਾਹਿਬ ਜੀ ਨੇ ਜੀ ਆਪਣੀ ਬਾਣੀ ਚ ਬੜਾ ਸੋਹਣਾ ਪ੍ਰਮਾਣ ਦਿੱਤਾ ਹੈ। ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਸ਼ਬਦ ਹੀ ਹੈ ਜੀ, ਸ੍ਰੀ ਰਾਗ ਵਿੱਚ ਏਕ ਸਵਾਨ ਕਹਿ ਕਰ ਗਾਵਣਾ ਸਰਲੇਖ ਹੈ। ਹੁਣ ਦੇਖੋ ਅਸੀਂ, ਮੈਂ ਫਿਰ ਅਰਜ ਕੀਤੀ, ਅਸੀਂ ਕਹਿੰਦੇ ਹਾਂ ਜੀ ਇਹ ਅਜੇ ਮੌਤ ਨੇ ਆਉਣਾ, ਟਾਈਮ ਲੱਗਣਾ ਜੀ। ਨਹੀਂ ਪਿਆਰਿਓ, ਖਿੰਨ ਖਿੰਨ ਬੰਦਾ ਮਰ ਰਿਹਾ ਹੈ, ਖਿੰਨ ਖਿੰਨ ਮੌਤ ਹੋ ਰਹੀ ਹੈ। ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ ਕਿ ਬੱਚੇ ਦਾ ਜਨਮ ਹੋਇਆ, ਪੁੱਤਰ ਮਾਂ ਬੜੀ ਖੁਸ਼ ਹੈ, ਅੱਤ ਦੀ ਪ੍ਰਸੰਨ ਹੈ, ਕਿਉਂਕਿ ਉਹ ਬੱਚੇ ਨੂੰ ਦੇਖ ਕੇ ਖੁਸ਼ ਹੋ ਕੇ ਮੇਰਾ ਮੇਰਾ ਕਹਿੰਦੀ। ਤੇ ਫਿਰ ਕੀ ਕਰਨੇ ਆਪਾਂ, ਮੈਂ ਵੀ ਵਿੱਚ ਹਾਂ, ਅਸੀਂ ਸਾਰੇ ਕਹਿੰਦੇ ਹਾਂ ਕਿ ਅੱਜ ਬੱਚੇ ਦਾ ਜਨਮ ਦਿਨ ਹੈ, ਅੱਜ ਇੰਨੇ ਸਾਲ ਦਾ ਵੱਡਾ ਹੋ ਗਿਆ, ਅੱਜ 10 ਸਾਲ ਦਾ ਵੱਡਾ ਹੋ ਗਿਆ ਜੀ, ਅੱਜ 20 ਸਾਲ ਦਾ ਹੋ ਗਿਆ ਜੀ, ਅੱਜ 30 ਸਾਲ ਦਾ ਵੱਡਾ ਹੋ ਗਿਆ। ਕਬੀਰ ਸਾਹਿਬ ਕਹਿੰਦੇ ਗਲਤ ਕਹੇ ਕਿ ਜਿਸ ਬੱਚੇ ਦੇ ਜਨਮ ਦਿਨ ਵਾਲੇ ਮੌਕੇ ਆਪ ਜੀ ਇਹ ਕਹਿ ਰਹੇ ਹੋ ਇੰਨੇ ਸਾਲ ਦਾ ਵੱਡਾ ਹੋ ਗਿਆ, ਇਹ ਝੂਠ ਹੈ। ਇਹ ਵੱਡਾ ਨਹੀਂ ਹੋ ਗਿਆ, ਇੱਕ ਸਾਲ ਦੀ ਜ਼ਿੰਦਗੀ ਦਾ ਹੋਰ ਘੱਟ ਗਿਆ ਹੈ। ਫਿਰ ਅਰਜ ਹੈ, ਜੇ ਮੰਨ ਲਓ ਅਸੀਂ ਕਹਿ ਰਹੇ ਹਾਂ ਜੀ ਅੱਜ ਇਹਦਾ 10ਵਾਂ ਜਨਮ ਦਿਨ ਹੈ ਜੀ, ਇਹ 10 ਸਾਲ ਵੱਡਾ ਹੋ ਗਿਆ, ਤੇ ਜੇ ਉਹਨੇ 70 ਸਾਲ ਜਿਉਣਾ ਹੈ, ਇਹ 70 ਨਾਲ 10 ਜਮ੍ਹਾਂ ਕਰਕੇ 80 ਨਹੀਂ ਹੋਏ, ਇਹ ਵਧਿਆ ਨਹੀਂ, 70 ਵਿੱਚੋਂ 10 ਕੱਢ ਦਿਓ ਤੇ ਪਿਆਰੇ 60 ਸਾਲ ਰਹਿ ਗਿਆ। ਅਸੀਂ ਕਹਿੰਦੇ ਹਾਂ ਕਿ ਬੰਦਾ ਦਿਨ ਬ ਦਿਨ ਵੱਡਾ ਹੋ ਰਿਹਾ ਹੈ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੀ ਕਹਿੰਦੇ ਨਹੀਂ, ਇਹ ਸਵਾਸ ਸਵਾਸ ਕਰਕੇ ਘੱਟ ਰਿਹਾ ਹੈ, ਇਹ ਖਤਮ ਹੋ ਰਿਹਾ। ਭਗਤ ਸਾਹਿਬ ਜੀ ਦਾ ਸ਼ਬਦ ਹੈ ਕਿ ਜਨਨੀ ਜਾਨਤ ਸੁੱਤ ਵੱਡਾ ਹੋਤ ਹੈ, ਮਾਂ ਸਮਝ ਰਹੀ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ। ਜਨਨੀ ਜਾਨਤ ਸੁੱਤ ਵੱਡਾ ਹੋਤ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਇੰਨਾ ਮਾਈ ਸਮਝਦੀ ਕੋਈ ਨਹੀਂ ਕਿ ਦਿਨ ਬ ਦਿਨ ਮੇਰੇ ਬੱਚੇ ਦੀ ਸਾਡੀ ਸਭ ਦੀ ਆਰਬਲਾ ਘਟਦੀ ਪਈ ਹੈ। ਜਨਨੀ ਜਾਨਤ ਸੁੱਤ ਵੱਡਾ ਹੋਤ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਧਕ ਲਾਡ ਧਰ, ਉਹ ਜਦੋਂ ਜਨਮ ਦਿਨ ਹੁੰਦਾ ਕਿੰਨਾ ਪਿਆਰ ਕਰਦੇ ਨੇ ਜੀ ਸਾਰੇ। ਚਲੋ ਹੁਣ ਤਾਂ ਸਿੱਖਾਂ ਵਿੱਚ ਵੀ ਸਾਡੇ ਸਾਰਿਆਂ ਘਰਾਂ 'ਚ ਹੀ ਜੀ ਕਿ ਅੱਜ ਦਾ ਜਨਮ ਦਿਨ ਹੈ, ਅਤੇ ਜੇ ਕਿਸੇ ਨੂੰ ਤੁਸੀਂ ਵਿਸ਼ ਨਾ ਕਰੋ ਅਗਲਾ ਗੁੱਸਾ ਵੀ ਕਰ ਜਾਂਦਾ, ਨਿੱਕੇ ਨਿੱਕੇ ਨਿਆਣੇ ਮੂੰਹ ਵੱਟ ਜਾਂਦੇ। ਸਾਨੂੰ ਦੱਸਿਆ ਕਿ ਉਹਨੇ ਸਾਡਾ ਜਨਮ ਦਿਹਾੜਾ ਸੀ, ਹੁਣ ਜੇ ਅਗਲਾ ਕਹਿ ਜਾਵੇ ਵੀ ਤੇਰੀ ਜ਼ਿੰਦਗੀ ਦਾ ਇੱਕ ਸਾਲ ਘੱਟ ਗਈ, ਛੇਤੀ ਮੌਤ ਨੇੜੇ ਆ ਗਈ, ਅਗਲਿਆਂ ਨੇ ਦੁਬਾਰਾ ਘਰ ਬੁਲਾਉਣਾ ਹੀ ਕੋਈ ਨਹੀਂ। ਕਬੀਰ ਸਾਹਿਬ ਕਹਿ ਰਹੇ ਨਹੀਂ ਭਾਈ, ਇਹ ਘੱਟਦਾ ਪਿਆ ਮਾਈ, ਤੂੰ ਵੱਧ ਨਹੀਂ ਰਿਹਾ। ਹੁਣ ਅਗਲੀ ਤੁਕ ਸੁਣਿਓ, ਉਹ ਕਹਿੰਦੇ ਜਨਮ ਵਾਲੇ ਦਿਨ ਮਾਂ ਕਹਿ ਰਹੀ ਹੈ ਮੋਰ ਮੋਰ ਕਰ ਗਏ ਮੇਰਾ ਪੁੱਤਰ, ਮੇਰਾ ਲਾਲ, ਮੇਰਾ ਰਾਜਾ, ਪਰ ਮੌਤ ਉੱਤੋਂ ਵੇਖ ਕੇ ਹੱਸਦੀ ਉਹ ਚੱਲੀਏ, ਇਹ ਤੇਰਾ ਨਹੀਂ ਜਿਹਨੂੰ ਤੂੰ ਮੇਰਾ ਮੇਰਾ ਕਹਿੰਦੀ। ਇੱਕ ਸਾਲ ਘੱਟ ਗਿਆ, ਇੱਕ ਦਿਨ ਤੇਰੀ ਗੋਦ ਚੋਂ ਕੱਢ ਕੇ ਮੈਂ ਆਪਣੀ ਗੋਦ ਵਿੱਚ ਪਾ ਲੈਣਾ ਹੈ, ਜੇ ਤੇਰਾ ਨਹੀਂ ਮੇਰਾ ਹੈ। ਜਨਨੀ ਜਾਨ ਸੁਧ ਵੱਡਾ ਹੋਤ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਧਕ ਲਾਡ ਧਰ, ਪੇਕਤ ਹੀ ਜਮਰਾਓ ਹੱਸੈ, ਮੌਤ ਵੇਖ ਵੇਖ ਕੇ ਹੱਸਦੀ ਏ ਕਿ ਝੱਲੀ ਮਾਈ, ਇਹ ਕੀ ਬੱਚੇ ਬਾਰੇ ਕਹਿ ਰਹੀ ਹੈ। ਇੱਥੇ ਮੈਂ ਇੱਕ ਹੋਰ ਅਰਜ਼ ਕਰਾਂਗਾ ਥੋੜ੍ਹਾ ਜਿਹਾ ਇਸ ਬੇਨਤੀ ਨੂੰ ਸਮਝਣ ਲਈ ਜੀ। ਆਪਣੇ ਮਨ ਨੂੰ ਕਹਿ ਰਿਹਾ ਆਪ ਜੀ ਲਈ ਨਹੀਂ, ਕੇਵਲ ਆਪ ਬਹੁਤ ਸੂਝਵਾਨ ਬੈਠੇ ਹੋ। ਅਸਲ 'ਚ ਸਾਡੇ ਬਾਕੀ ਸਾਰੀਆਂ ਗੱਲਾਂ ਬਾਅਦ 'ਚ ਨੇ, ਇਹ ਡੇਟ ਆਫ ਬਰਥ ਬਾਅਦ 'ਚ ਬਣਦਾ ਨਾ ਜੀ, ਜਦੋਂ ਬੱਚਾ ਜਨਮ ਲੈਂਦਾ। ਅਤੇ ਅੱਜ ਕੱਲ੍ਹ ਦਾ ਸਿਸਟਮ ਇਹ ਵੀ ਜੀ, ਉਹ ਟਾਈਮ ਹੀ ਨੋਟ ਕਰ ਲੈਂਦੇ, ਇੰਨੀ ਤਰੀਕ ਇੰਨੇ ਵਜੇ ਬੱਚੇ ਦਾ ਜਨਮ ਹੋਇਆ। ਹਾਂਜੀ, ਡੇਟ ਆਫ ਬਰਥ ਹੈ, ਪਰ ਇੱਕ ਅਦ੍ਰਿਸ਼ਟ ਰੱਬ ਨੇ ਸਾਡੇ ਅੰਦਰ ਪਰਵਾਨਾ ਰੱਖਿਆ ਜਿਹਦਾ ਨਾ ਸਾਨੂੰ ਪਤਾ ਹੈ, ਨਾ ਮਾਂ ਬਾਪ ਨੂੰ ਪੜਾ, ਨਾ ਰਿਸ਼ਤੇਦਾਰਾਂ ਨੂੰ। ਉਹ ਡੈਥ ਸਰਟੀਫਿਕੇਟ ਹੈ, ਮੈਂ ਫਿਰ ਲਫ਼ਜ਼ ਵਰਤਾਂਗਾ। ਉਂਝ ਵੈਸੇ ਸਰਕਾਰਾਂ ਬੰਦੇ ਦੇ ਮਰਨ ਤੋਂ ਬਾਅਦ ਡੈਥ ਦਾ ਪ੍ਰਮਾਣ ਪੱਤਰ ਦੇ ਰਹੀਆਂ ਨੇ ਮੌਤ ਦਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਨਮ ਬਾਅਦ ਵਿੱਚ ਹੋਇਆ, ਪਹਿਲਾਂ ਤੂੰ ਮੌਤ ਵਾਲਾ ਦਿਨ ਆਪਣਾ ਲਿਖਾ ਕੇ ਆਇਆ, ਤੇਰੇ ਪਰਵਾਨਾ ਲਿਖਿਆ ਇਸ ਸਾਲ ਤੂੰ ਮਰ ਜਾਣਾ ਹੈ। ਮਹਾਰਾਜ ਦਾ ਬੱਚੇ ਨੇ ਮਰਨ ਲਿਖਾਏ ਮੰਡਲ ਮੈਂ ਆਏ। ਥੋੜ੍ਹਾ ਜਿਹਾ ਹੋਰ ਸੌਖਾ ਜੀ, ਆਪਾਂ ਅਸੀਂ ਰਾਤ ਨੂੰ ਸੌਣ ਲੱਗਿਆਂ ਸੋਹਿਲਾ ਸਾਹਿਬ ਜੀ ਦਾ ਪਾਠ ਕਰਨੇ ਆ। ਅਕਸਰ ਦਾਸ ਇਹ ਬੇਨਤੀ ਕਰਦਾ ਹੁੰਦਾ, ਇਹ ਸ਼ਬਦ ਪੜ੍ਹਿਆ ਵੀ ਜਾਂਦਾ ਜੀ, ਜਦੋਂ ਭੋਗ ਪੈਂਦੇ ਨੇ ਉਦੋਂ ਪੜ੍ਹਿਆ ਜਾਂਦਾ ਕਿ ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਸੋਹਿਲਾ ਸਾਹਿਬ ਜੀ ਦਾ ਪਾਠ ਕਰਨੇ ਆ, ਤੇ ਸਾਡੀ ਰਹਿਤ ਮਰਿਆਦਾ 'ਚ ਇਹ ਲਿਖਿਆ ਹੋਇਆ ਕਿ ਇਸ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰਨਾ। ਇੱਕ ਵਾਰ ਦਾਸ ਨੇ ਇੱਥੇ ਕਥਾ ਕੀਤੀ ਸੀ ਜੀ ਕਿ ਇਹਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰਨਾ। ਇਹਦੇ ਵਿੱਚ ਵੀ ਰਮਜ ਹੈ ਜੀ, ਸੌਣ ਲੱਗਿਆਂ ਕਰਨਾ। ਸਿਆਣੇ ਪੁਰਸ਼ ਕਹਿੰਦੇ ਆ ਕਿ ਨੀਂਦ ਇੱਕ ਛੋਟੀ ਮੌਤ ਹੈ, ਤੇ ਮੌਤ ਬਹੁਤ ਵੱਡੀ ਨੀਂਦ ਹੈ। ਆਮ ਸਾਡੇ ਲੋਕੀ ਘਰਾਂ 'ਚ ਕਹਿੰਦੇ ਆ ਸੁੱਤਾ ਤੇ ਮਰਿਆ ਇੱਕ ਬਰਾਬਰ, ਨੀਂਦ ਇੱਕ ਛੋਟੀ ਮੌਤ ਹੈ, ਤੇ ਮੌਤ ਇੱਕ ਬਹੁਤ ਵੱਡੀ ਨੀਂਦ ਹੈ। ਗੁਰੂ ਗ੍ਰੰਥ ਸਾਹਿਬ 'ਚ ਮੌਤ ਤੇ ਨੀਂਦ ਨੂੰ ਬਰਾਬਰ ਰੱਖ ਕੇ ਵੀ ਪ੍ਰਮਾਣ ਦਿੱਤੇ ਨੇ। ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ, ਕਬੀਰ ਸੁੱਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋੜ ਪਸਾਰ। ਇਹਦੇ ਵਿੱਚ ਰਾਤ ਦੀ ਨੀਂਦ ਦਾ ਜ਼ਿਕਰ ਵੀ ਕੀਤਾ ਤੇ ਲੰਮੀ ਨੀਂਦ ਮੌਤ ਦਾ ਵੀ ਜ਼ਿਕਰ ਕੀਤਾ। ਤੂੰ ਸੁੱਤਿਆ ਬੰਦਾ ਕੀ ਕਰ ਰਿਹਾ, ਉੱਠ ਕੇ ਮੁਰਾਰ ਨੂੰ ਕਿਉਂ ਨਹੀਂ ਜਪਦਾ? ਇੱਕ ਦਿਨ ਤੂੰ ਇਹੋ ਜਿਹੀ ਗਹਿਰੀ ਨੀਂਦ ਸੋਵੇਂਗਾ ਕਿ ਤੈਨੂੰ ਘਰ ਦੇ ਆਵਾਜ਼ਾਂ ਵੀ ਮਾਰਨਗੇ, ਤੂੰ ਤਾਂ ਵੀ ਨਹੀਂ ਉੱਠ ਸਕਣਾ। ਮੈਂ ਆਪ ਨੂੰ ਬੇਨਤੀ ਕਰਾਂ, ਇਹ ਸ਼ਬਦ ਅਸੀਂ ਪੜ੍ਹਨੇ ਆ ਤੇ ਸੋਹਲੇ ਦਾ ਲਫ਼ਜ਼ੀ ਅਰਥ ਵੈਸੇ ਹੁੰਦਾ ਮੰਗਲਮਈ ਗੀਤ। ਭਾਈ ਗੁਰਦਾਸ ਸਾਹਿਬ ਜੀ ਨੇ ਕੀਰਤ ਸੋਹਲਾ ਸ਼ਬਦ ਵਰਤਿਆ ਹੈ। ਸੋਹਲੇ ਦਾ ਸੋਹਲਾ, ਇਹਦਾ ਅਰਥ ਹੈ ਮੰਗਲਮਈ ਗੀਤ, ਖੁਸ਼ੀ ਵਾਲਾ ਗੀਤ। ਕਈ ਵਿਦਵਾਨ ਪੁਰਸ਼ ਇਹਦੇ ਸੁਹਾਗ ਵਾਲਾ ਗੀਤ ਵੀ ਕਰਦੇ। ਹੁਣ ਇਸ ਵਿੱਚ ਜਿਹੜਾ ਪ੍ਰਮਾਣ ਦਿੱਤਾ, ਜਿਹੜੀ ਉਦਾਹਰਣ ਦਿੱਤੀ ਹੈ, ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੀ ਸਾਂਦਲ ਬਾਰ ਦੇ ਵਿੱਚ, ਮੈਂ ਫਿਰ ਬੇਨਤੀ ਕਰਾਂ, ਮਹਾਰਾਜ ਨਨਕਾਣਾ ਸਾਹਿਬ ਉਹਦੇ ਚ ਹੈ ਜੀ। ਬਾਰਾਂ ਤਾਂ ਹੁਣ ਭੁੱਲ ਗਈਆਂ ਲੋਕਾਂ ਨੂੰ, ਨੀਲੀ ਬਾਰ, ਗੰਜੀ ਬਾਰ, ਸਾਂਦਲ ਬਾਰ, ਜਿਹੜਾ ਉਸ ਬਾਰ ਵਿੱਚ ਜਿਹੜੀ ਲੋਕਾਂ ਦੀ ਬੇਟੀ ਨੂੰ ਵਿਆਹਣ ਵਾਲੀ ਜਿਹੜੀ ਰਸਮ ਅਦਾ ਕੀਤੀ ਜਾਂਦੀ ਸੀ, ਉਸ ਰਸਮ ਵਿੱਚ ਜਿਹੜੇ ਕਰਮ ਲੋਕ ਕਰਦੇ ਸਨ, ਉਹਨੂੰ ਆਧਾਰ ਬਣਾ ਕੇ ਸਤਿਗੁਰਾਂ ਨੇ ਸੁਹਾਗ ਦੇ ਨਾਲ ਨਾਲ ਸਾਨੂੰ ਮੌਤ ਚੇਤੇ ਕਰਾ ਦਿੱਤੀ। ਫਿਰ ਅਰਜ਼ ਸੁਣਿਓ, ਮੈਂ ਅਰਜ਼ ਕੀਤੀ, ਸਾਰੇ ਲਿਖਾ ਕੇ ਆਏ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਸੰਬਤ ਸਾਹਾ ਲਿਖਿਆ। ਉਂਝ ਵੈਸੇ ਮਹਾਰਾਜ ਨੇ ਕਿਹਾ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਰਹੋ ਦੀਆਂ ਤੁਕਾਂ। ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਵੀ ਇਹ ਅਰਜ਼ ਕਰ ਰਿਹਾ ਵੀ ਆਪਾਂ ਸਾਰੇ ਲਿਖਾ ਕੇ ਆਏ ਹਾਂ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਮਰਨ ਲਿਖਾਏ ਮੰਡਲ ਮੈਂ ਆਏ। ਹਜ਼ੂਰ ਨੇ ਫਰਮਾਇਆ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ। ਅੱਗੇ ਪਿਆਰਿਓ, ਘਰ ਘਰ ਇਹੋ ਪਹੁੰਚਾ, ਸਦੜੇ ਨਿੱਤ ਪਵਨ, ਸੱਦਣ ਹਾਰਾ ਸਿਮਰੀਆ, ਨਾਨਕ ਸੇ ਦੇਹ ਆਵਨ। ਸੰਬਤ ਇਹਦਾ ਅਰਥ ਹੈ ਸਾਲ, ਸਾਹਾ ਦਾ ਅਰਥ ਹੈ ਮਹੂਰਤ ਜਾਂ ਸਮਾਂ ਉਹ ਮੁਕਰਰ। ਸੰਬਤ ਸਾਹਾ ਲਿਖਿਆ, ਅਸੀਂ ਵਿਆਹ ਦਾ ਸਾਇਆ ਮਿਥਨੇ ਨਾ ਜੀ। ਮੈਂ ਪਿਛਲੇ ਦਿਨੀ ਵੀ ਇੱਕ ਜਗ੍ਹਾ ਇਹ ਬੇਨਤੀ ਕਰਕੇ ਆਇਆ ਕਿ ਪਹਿਲੇ ਸਮੇਂ ਚ ਬੱਚੀ ਬੱਚੇ ਦਾ ਰੋਕਾ ਕਈ ਸਾਲ ਹੋਇਆ ਰਹਿੰਦਾ ਸੀ। ਮੰਗਦੇ ਜਿਹਨੂੰ ਕਿ ਮੰਗਣੀ ਕਰ ਦਿੱਤੀ, ਠਾਕਾ ਲਾ ਦਿੱਤਾ, ਰੋਕਾ ਕਰ ਦਿੱਤਾ, ਤੇ ਵਿਚੋਲਾ ਅਕਸਰ ਜਿਹੜਾ ਰਿਸ਼ਤੇ ਕਰਾਉਣ ਵਾਲਾ ਸੀ ਉਹਨੂੰ ਬੱਚੀ ਵਾਲੇ ਜਾਂ ਬੱਚੇ ਵਾਲਾ ਕਹਿ ਦਿੰਦੇ ਸਨ ਵੀ ਭਾਈ ਰਿਸ਼ਤਾ ਤਾਂ ਚਲੋ ਕਰ ਲਿਆ, ਪਰ ਇੰਨੇ ਸਾਲ ਵਿਆਹ ਦਾ ਨਾਂ ਨਾ ਲਿਆ, ਅਜੇ ਵਿਆਹ ਦਾ ਜ਼ਿਕਰ ਨਹੀਂ ਕਰਨਾ ਤੂੰ। ਯਾਦ ਰੱਖੋ, ਉਹ ਸਾਲ ਕਹਿ ਦੇ, ਦੋ ਸਾਲ ਬਾਅਦ ਗੱਲ ਕਰੀ, ਪਰ ਮਹਾਰਾਜ ਕਹਿੰਦੇ ਸਾਲ ਮਿਥਿਆ ਤੇ ਗਿਆ ਹੈ ਨਾ। ਤੇ ਜਦੋਂ ਉਹ ਸਮਾਂ ਨਿਕਲ ਜਾਂਦਾ, ਫਿਰ ਉਹੀ ਵਿਚੋਲਾ ਆ ਕੇ ਕਹਿੰਦਾ ਜੀ ਹੁਣ ਤਾਂ ਉਹ ਸਾਲ ਆ ਗਿਆ। ਉਸ ਵਕਤ ਬੱਚੀ ਵਾਲੇ ਫਿਰ ਕਹਿੰਦੇ ਨੇ, ਸਾਲ ਵਿੱਚ ਐਸ ਮਹੀਨੇ ਕਰਾਂਗੇ, ਪਹਿਲਾਂ ਸਾਲ ਮਿਥਿਆ, ਫਿਰ ਮਹੀਨਾ ਮਿਥ ਦਿੱਤਾ, ਤੇ ਫਿਰ ਉਹ ਕਹਿੰਦਾ ਚਲੋ ਮਹੀਨਾ ਤਾਂ ਮਿਥ ਲਿਆ, ਹੁਣ ਆਪਾਂ ਤਿਥ, ਆਪਾਂ ਤਰੀਕ ਵੀ ਮਿਥ ਲਈਏ। ਉਸ ਵਕਤ ਦੇਸੀ ਮਹੀਨੇ ਲਿਖਦੇ ਸਨ ਸਾਰੇ, ਉਹ ਫਿਰ ਦੱਸ ਦਿੰਦੇ ਸਨ ਜੀ ਮੱਘਰ ਵਿੱਚ, ਮਾਘ ਵਿੱਚ ਜਾਂ ਫੱਗਣ ਚ ਜਿਹੜਾ ਮਹੀਨਾ ਮਿਥਣਾ, ਐਸ ਤਰੀਕ ਨੂੰ ਅਸੀਂ ਵਿਆਹ ਕਰਾਂਗੇ, ਤੇ ਉਸ ਦਿਨ ਇਸ ਸਮੇਂ ਆਪਾਂ ਪੋਚਾ ਤੋਰ ਦਿਆਂਗੇ। ਮੈਂ ਲਫ਼ਜ਼ ਬੜਾ ਪੁਰਾਣਾ ਵਰਤਿਆ ਜੀ, ਪੋਚਾ, ਜਿਹਨੂੰ ਪਹੁੰਚਾ ਮਹਾਰਾਜ ਜੀ ਨੇ ਕਿਹਾ ਹੈ, ਜਿਹਨੂੰ ਅੱਜ ਦੀ ਸ਼ਬਦਾਵਲੀ ਚ ਆਪ ਜੀ ਸਾਹਿ ਚਿੱਠੀ ਕਹਿੰਦੇ ਹੋ, ਜਿਹੜੀ ਮੌਲੀ ਬਣ ਕੇ ਲੋਕ ਭੇਜਦੇ ਹੁੰਦੇ ਆ, ਪਰ ਇਹਨੂੰ ਗੁਰਮਤ ਦੇ ਨਜ਼ਰੀਏ ਨਾਲ ਅਰਥ ਨਾ ਕਰਨ ਲੱਗ ਪਿਓ ਜੀ। ਭਾਈ ਸਾਹਿਬ ਮੌਲੀ ਦਾ ਪ੍ਰਚਾਰ ਕਰ ਗਿਆ ਪੰਜੀ ਸਾਹਿਬ, ਮੈਨੂੰ ਪਤਾ ਕਈ ਸਿਰਫ ਐ ਨਿਸ਼ਾਨੇ ਬਣ ਕੇ ਬੈਠੇ ਆ ਵੀ 16 ਦਿਨਾਂ ਚ ਕਿਹੜੀ ਗੱਲ ਬੋਲੇ ਤੇ ਇਹਦਾ ਕੱਢ ਦੀਏ ਜਲੂਸ, ਮੈਨੂੰ ਸਭ ਦਾ ਪਤਾ ਹੈ ਜੀ। ਪਰ ਮੈਂ ਉਸ ਦਿਨ ਤੁਹਾਨੂੰ ਬੇਨਤੀ ਕੀਤੀ ਸੀ, ਸਾਰੇ ਕੰਡੇ ਕਦੀ ਨਹੀਂ ਚੁਣੇ ਜਾਣੇ, ਯਾਦ ਰੱਖਿਓ। ਜੇ ਕੀ ਇਹਨੇ ਸਾਰੇ ਕੰਡੇ ਚੁਣ ਕੇ ਫਿਰ ਤੁਰਾਂਗੇ, ਯਾਦ ਰੱਖੋ ਕੰਡੇ ਨਹੀਂ ਚੁਣੇ ਜਾਣੇ, ਜੁੱਤੀ ਇੰਨੀ ਕੁ ਕਰੜੀ ਪਾਲੋ ਕਿ ਕੰਡਿਆਂ ਦੇ ਮੂੰਹ ਨੂੰ ਲਤਾੜ ਕੇ ਅੱਗੇ ਨਿਕਲ ਜਾਈਏ, ਗੁਰੂ ਵੱਲ ਮੁੱਖ ਕਰਕੇ ਤੁਰੀਏ। ਮੈਂ ਉਹ ਰਸਮ ਦੀ ਗੱਲ ਕਰ ਰਿਹਾ, ਮਹਾਰਾਜ ਨੇ ਰਸਮ ਦੀ ਗੱਲ ਕੀਤੀ ਹੈ। ਜ਼ਰੂਰੀ ਥੋੜ੍ਹਾ ਵੀ ਅੰਮ੍ਰਿਤਧਾਰੀ ਦੇ ਸਿਰ 'ਚ ਤੇਲ ਪਾਣਾ ਹੀ ਪਾਣਾ, ਪਰ ਮਹਾਰਾਜ ਤਾਂ ਕਹਿੰਦੇ ਨੇ ਮਿਲ ਕਰ ਪਾਓ ਤੇਲ, ਇਹ ਰਸਮ ਹੈ, ਇਹ ਮਰਿਆਦਾ ਨਹੀਂ, ਮੈਂ ਸ਼ਬਦ ਵਰਤ ਰਿਹਾ। ਉਸ ਵਕਤ ਜਦੋਂ ਦਿਨ ਵੀ ਮਿਧ ਦਿੱਤਾ, ਸਾਲ ਵੀ ਮਿਧ ਦਿੱਤਾ, ਸਾਈ ਚਿੱਠੀ ਤੋਰ ਦਿੱਤੀ ਜੀ, ਤੇ ਸਾਈ ਚਿੱਠੀ 'ਚ ਲਿਖ ਦਿੱਤਾ ਆਹ ਦਿਨ ਆਹ ਸਮਾਂ ਇਸ ਵਕਤ ਇੰਨੇ ਵਜੇ ਡੋਲੀ ਤੋਰ ਦਿਆਂਗੇ, ਇੰਨੀ ਕੁ ਬਰਾਤ ਲੈ ਕੇ ਆਇਓ। ਪਿਆਰਿਓ, ਸਾਹਿਬ ਵਾਲਾ ਦਿਨ ਨੇੜੇ ਆ ਗਿਆ। ਵਿਆਹ ਤੋਂ ਕੁਝ ਦਿਨ ਪਹਿਲਾਂ ਪਰਿਵਾਰ ਇਕੱਠਾ ਹੋਇਆ, ਪਰ ਬੀਬੀਆਂ ਇਕੱਠੀਆਂ ਹੋਈਆਂ। ਜਿਸ ਬੱਚੀ ਦਾ ਵਿਆਹ, ਉਹਦੀਆਂ ਚਾਚੀਆਂ, ਭੂਆ, ਤਾਈਆਂ, ਮਾਮੀਆਂ, ਮਾਸੀਆਂ, ਸਹੇਲੀਆਂ, ਪਿੰਡ ਦੀਆਂ ਬੀਬੀਆਂ ਇਕੱਠੀਆਂ ਹੋਈਆਂ। ਉਹਦੇ ਕੇਸਾਂ ਵਿੱਚ ਤੇਲ ਪਾ ਕੇ ਸੁਹਾਗ ਗਾਉਣ ਲੱਗੀਆਂ, ਸੋਹਿਲਾ ਗਾਉਣ ਲੱਗੀਆਂ ਜੀ। ਜਦੋਂ ਉਹਦੇ ਕੇਸਾਂ 'ਚ ਤੇਲ ਪਾ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਰਸਮ ਨੂੰ ਨੇੜੇ ਹੋ ਕੇ ਦੇਖਿਆ, ਕਿਉਂਕਿ ਉੱਥੇ ਇਹ ਘਰ ਘਰ ਹੁੰਦਾ ਸੀ ਬੇਟੀ ਦੇ ਵਿਆਹ 'ਚ। ਮਹਾਰਾਜ ਜੀ ਨੇ ਰਸਮ ਦੇਖੀ ਆ, ਕੇਸਾਂ 'ਚ ਤੇਲ ਪਾਇਆ ਤੇ ਇਹਦੀ ਸ਼ੁਰੂਆਤ ਚਾਓ ਤੋਂ ਹੁੰਦੀ ਹੈ, ਖੁਸ਼ੀ ਨਾਲ ਗੀਤ ਗਾਉਂਦੀਆਂ ਨੇ। ਪਰ ਪਿਆਰਿਓ, ਜਦੋਂ ਇਹ ਰਸਮ ਪੂਰੀ ਹੁੰਦੀ ਹੈ ਨਾ, ਉਦੋਂ ਰੋ ਕੇ ਬੈਰਾਗ ਵਿੱਚ ਖਤਮ ਹੁੰਦੀ ਹੈ। ਫਿਰ ਅਰਜ ਕਹਿ, ਤੇਲ ਪਾ ਦਿੱਤਾ ਬੱਚੀ ਦੇ ਕੇਸਾਂ 'ਚ, ਖੁਸ਼ ਹੋ ਕੇ ਅਸੀਸਾਂ ਦਿੰਦੀਆਂ ਨੇ, ਸੁਹਾਗ ਗਾਉਂਦੀਆਂ ਨੇ। ਤੇ ਜਦੋਂ ਇਹ ਰਸਮ ਮੁਕੰਮਲ ਹੋਣ ਲੱਗਦੀ ਹੈ, ਉਦੋਂ ਸਾਰੀਆਂ ਰੋ ਪੈਂਦੀਆਂ ਨੇ। ਜਿਹਦਾ ਵਿਆਹ ਹੈ, ਚਾਈ ਚਾਈ ਸਭ ਕੁਝ ਬਣਾਇਆ, ਉਹ ਵੀ ਰੋਣ ਲੱਗ ਪੈਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਖੁਸ਼ੀ ਦਾ ਕੰਮ ਰੋਂਦੇ ਕਿਉਂ ਪਏ ਹੋ? ਤੇ ਅੱਗੋਂ ਉੱਤਰ ਮਿਲਦਾ ਕਿ ਇਸ ਬੱਚੀ ਦੇ ਕੇਸਾਂ 'ਚ ਤੇਲ ਪਾਇਆ, ਇਸ ਦੀ ਮਾਂ ਰੋਈ ਹੈ। ਜੇ ਮਾਂ ਨੂੰ ਪੁੱਛੋ ਤੂੰ ਕਿਉਂ ਰੋਈ, ਮੈਂ ਸਿਰਫ ਅਰਥ ਕਰ ਰਿਹਾ, ਉੱਥੇ ਮਾਂ ਸ਼ਬਦ ਨਹੀਂ ਆਇਆ, ਤੂੰ ਕਿਉਂ ਰੋਈ ਹੈ? ਉਹ ਕਹਿੰਦੀ, ਇਹਦੇ ਕੇਸਾਂ 'ਚ ਤੇਲ ਪਾਇਆ, ਮੈਨੂੰ ਇਹਦਾ ਬਚਪਨ ਚੇਤੇ ਆ ਗਿਆ, ਇਹਨੂੰ ਕਿਵੇਂ ਪਾਲਿਆ। ਹਰ ਚੀਜ਼ ਨੂੰ ਮਾਪਿਆਂ ਦੀ ਨੂੰ ਲਿੰਬਦੀ, ਪੋਚਦੀ, ਭਰਾਵਾਂ ਨਾਲ ਲੜਦੀ, ਹਰ ਚੀਜ਼ ਮੇਰੀ ਮੇਰੀ ਕਹਿੰਦੀ ਸੀ। ਅੱਜ ਕੇਸਾਂ 'ਚ ਤੇਲ ਪੈ ਗਿਆ, ਕੁਝ ਦਿਨਾਂ ਬਾਅਦ ਜੰਝ ਆਉਣੀ ਹੈ, ਇਹਨੂੰ ਵਿਆਹ ਕੇ ਲੈ ਜਾਣਾ, ਇਹਦੀ ਡੋਲੀ ਉੱਠਣੀ ਹੈ। ਡੋਲੀ ਚਲੀ ਗਈ, ਇਹ ਪ੍ਰਾਹੁਣੀ ਬਣ ਕੇ ਆਵੇਗੀ, ਅੱਜ ਵਾਲਾ ਦਾਵਾ ਨਹੀਂ। ਤਾਂ ਬੈਰਾਗ ਆਇਆ। ਸੱਚੇ ਪਾਤਸ਼ਾਹ ਨੇ ਕਿਹਾ, ਦੁਨੀਆਂ ਦੇ ਲੋਕੋ, ਇਹ ਧੀ ਦੇ ਵਿਆਹ ਦੀ ਕਹਾਣੀ ਨਹੀਂ, ਇਹ ਹਰ ਜਿੰਦ ਨਾਲ ਵਾਪਰਨਾ ਹੈ। ਬੇਟੀ ਦਾ ਵਿਆਹ, ਸਾਲ ਮਿਥਿਆ, ਮਹੀਨਾ ਮਿਥਿਆ, ਤਰੀਕ ਮਿਥੀ, ਉਹਦੇ ਕੇਸਾਂ 'ਚ ਤੇਲ ਪਾ ਕੇ ਸੁਹਾਗ ਗਾਏ, ਉਹ ਦੁਨੀਆਂ ਦੇ ਲੋਕੋ, ਹਰ ਇਨਸਾਨ, ਉਹਦੀ ਧਰਮ ਕੀ ਹੈ, ਉਹਦੀ ਬੋਲੀ ਕੀ ਹੈ, ਹਰ ਇਨਸਾਨ, ਪਰਮਾਤਮਾ ਨੇ ਉਹਦੀ ਮੌਤ ਵਾਲਾ ਸਾਲ ਉਹਦੇ ਜਨਮ ਤੋਂ ਪਹਿਲਾਂ ਲਿਖ ਦਿੱਤਾ ਹੈ, ਉਹਦਾ ਮਹੀਨਾ ਪਹਿਲਾਂ ਲਿਖ ਦਿੱਤਾ ਹੈ। ਸੱਚ ਇਹ ਵੇ ਕਿ ਉਹਦਾ ਦਿਨ ਵੀ ਲਿਖ ਦਿੱਤਾ, ਉਹਦੇ ਦਿਨ ਵਿੱਚ ਕਦੋਂ ਸਵਾਸ ਖਤਮ ਹੋਣਾ ਉਹ ਵੀ ਲਿਖ ਦਿੱਤਾ। ਪਰ ਫਰਕ ਇੰਨਾ ਕਿ ਧੀ ਡੋਲੀ ਵੀ ਚਲੀ ਜਾਏ। ਯਾਦ ਰੱਖਿਓ, ਡੋਲੀ ਤੇ ਅਰਥੀ ਨੂੰ ਤੋਰਦਿਆਂ ਰਸਮ ਪੰਜਾਬ ਦੀ ਇੱਕੋ ਜਿਹੀ ਸੀ। ਜਦੋਂ ਡੋਲੀ ਉੱਠਦੀ ਹੈ, ਉਦੋਂ ਕਹਾਰ ਨਹੀਂ ਸਨ ਪਹਿਲਾਂ ਲੱਗਦੇ, ਤੁਹਾਨੂੰ ਪਤਾ, ਜਦੋਂ ਡੋਲੀ ਚੁੱਕਦੇ ਸਨ, ਕਹਾਰਾਂ ਤੋਂ ਪਹਿਲਾਂ ਭਰਾ ਡੋਲੀ ਚੁੱਕਦੇ ਹੁੰਦੇ ਸਨ ਭੈਣ ਦੀ। ਤੇ ਜਿੱਦਣ ਬੰਦੇ ਦੀ ਮੌਤ ਹੁੰਦੀ ਹੈ ਪਿੰਡਾਂ ਵਿੱਚ, ਅੱਜ ਵੀ ਦੇਖਿਓ, ਜਿਹਦੇ ਭਰਾ ਨੇ ਚਾਰ ਪੰਜ, ਉਹ ਭਰਾ ਦੀ ਅਰਥੀ ਨੂੰ ਪਹਿਲਾਂ ਆਪ ਮੋਢਾ ਲਾਉਂਦੇ ਨੇ, ਬਰਾਦਰੀ ਦੇ ਬੰਦੇ ਬਾਅਦ ਵਿੱਚ ਲਾਉਂਦੇ ਆ, ਪਹਿਲਾਂ ਭਰਾ ਚੁੱਕਦੇ ਆ ਜੀ। ਉਹ ਵੈਸੇ ਬਾਬਾ ਜੀ, ਬਾਬਾ ਫਰੀਦ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੇ, ਕਿਉਂਕਿ ਦੋਨੋਂ ਹੀ ਪੰਜਾਬ ਨਾਲ ਸੰਬੰਧਿਤ ਘਟਨਾਵਾਂ ਨੇ। ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ, ਸੰਬਤ ਸਾਹਾ ਲਿਖਿਆ, ਬਾਬਾ ਫਰੀਦ ਜੀ ਕਹਿ ਰਹੇ ਨੇ, ਜਿੱਤ ਦਿਹਾੜਾ ਧਨਵਰੀ, ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਨਮਾਣੀ ਕੱਢੀਏ ਹੱਡਾਂ ਕੂਕੜ ਕਾਹੇ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਉਹ ਵੀ ਉਦਾਹਰਨ ਸਾਹੇ ਲਿਖੇ ਨਾ ਚੱਲਣੀ ਦੀ ਦੇ ਰਹੇ। ਫਿਰ ਅਰਜ ਕਹੇ ਕਿ ਦੇਖੋ ਕਿ ਡੋਲੀ ਵੀ ਭਰਾ ਚੁੱਕਦੇ ਨੇ ਤੇ ਅਰਥੀ ਵੀ ਭਰਾ ਚੁੱਕਦੇ ਹੁੰਦੇ ਆ। ਮੈਂ ਹੋਰ ਬੇਨਤੀ ਕਰਾਂ, ਡੋਲੀ ਨੂੰ ਘਰੋਂ ਵਿਦਾ ਕਰਕੇ ਪਿੰਡ ਬਾਹਰ ਸੜਕ ਤੇ ਰੱਖਿਆ ਜਾਂਦਾ ਜਿੱਥੋਂ ਅੱਗੇ ਨਾ ਜਾਣਾ, ਤੇ ਫਿਰ ਡੋਲੀ ਦਾ ਕੱਪੜਾ ਹਟਾ ਕੇ ਇੱਕ ਇੱਕ ਪਰਿਵਾਰ ਦਾ ਜੀ ਬੱਚੀ ਨੂੰ ਮਿਲਦਾ, ਉਹਦੇ ਸਿਰ ਤੇ ਪਿਆਰ ਦਿੰਦੇ ਸਨ। ਅੱਜ ਇਹ ਰਸਮ ਨਹੀਂ ਰਹੀ, ਉਹਨੂੰ ਪਿਆਰ ਦਿੰਦੇ ਸਨ। ਤੇ ਯਾਦ ਰੱਖਿਓ, ਜਿਵੇਂ ਡੋਲੀ ਤੁਰਨ ਤੋਂ ਪਹਿਲਾਂ ਉਹਨੂੰ ਚੁਰਸਤੇ ਚ ਰੱਖ ਕੇ ਪਿਆਰ ਦਿੰਦੇ ਆ, ਜਦੋਂ ਬੰਦੇ ਨੂੰ ਫੂਕਣ ਵਾਸਤੇ ਜਾਂਦੇ ਆ, ਉਹਨੂੰ ਵੀ ਖੀਰ ਵਾਲੀ ਬਾਹਰ ਰੱਖ ਕੇ ਕਹਿੰਦੇ ਆ, ਆਖਰੀ ਵਾਰੀ ਮੂੰਹ ਉਹ ਵੇਖ ਲਓ, ਹੁਣ ਅਸੀਂ ਇਹਨੂੰ ਸ਼ਮਸ਼ਾਨ ਘਾਟ ਲਿਜਾ ਰਹੇ। ਇੱਕੋ ਜਿਹਾ ਨਹੀਂ ਜੀ? ਪਰ ਮਹਾਰਾਜ ਜੀ ਨੇ ਕਿਹਾ, ਭਾਈ ਡੋਲੀ 'ਚ ਗਈਆਂ ਹੋਈਆਂ ਪ੍ਰਾਹੁਣੀਆਂ ਬਣ ਕੇ ਆਉਂਦੀਆਂ ਨੇ, ਜਿਨ੍ਹਾਂ ਦੀਆਂ ਅਰਥੀਆਂ ਉੱਠ ਜਾਣ, ਉਹ ਕਦੀ ਪ੍ਰਾਹੁਣੇ ਬਣ ਕੇ ਵੀ ਨਹੀਂ ਆਉਂਦੇ। ਮੈਂ ਫਿਰ ਬੇਨਤੀ ਕਰਾਂਗਾ। ਮਹਾਰਾਜ ਜੀ ਨੇ ਕਿਹਾ, ਫਿਰ ਗੁਰਸਿੱਖੋ ਆਓ, ਸੋਹਿਲਾ ਗਾਓ। ਕਹਿੰਦੇ, ਗੁਰਸਿੱਖੋ ਜਿਉਂਦੇ ਜੀ ਅਸੀਸਾਂ ਲੈ ਲਓ ਸੰਗਤ ਵਿੱਚ ਬੈਠ ਕੇ, ਜਪਣ ਵਾਲਿਆਂ ਦੀ ਸੰਗਤ ਕਰੋ, ਗੁਰੂ ਕੀ ਸੰਗਤ ਕਰੋ, ਤੇ ਸੰਗਤ ਵਿੱਚ ਅਸੀਸ ਲਵੋ, ਸੁਹਾਗ ਤੁਹਾਡੇ ਲਈ ਪੜਿਆ ਜਾਏ ਕਿ ਇਹ ਦਿਨ ਮੁੱਕਣ ਤੋਂ ਪਹਿਲਾਂ ਪਹਿਲਾਂ ਤੁਹਾਡੀ ਵਾਹਿਗੁਰੂ ਪਤੀ ਨਾਲ ਬਣ ਆਵੇ। ਮਹਾਰਾਜ ਜੀ ਨੇ ਫਰਮਾਇਆ, ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸੁਮੇਲ, ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਣ ਖਾਰਾ ਸਿਮਰੀਆ ਨਾਨਕ ਸੇ ਦੇਹ ਅਵਨ, ਉਹ ਦਿਨ ਤੇਰੇ ਤੇ ਆ ਰਿਹਾ। ਇੱਕ ਬਚਨ ਆਪ ਨੂੰ ਹੋਰ ਮੈਂ ਸਾਂਝਾ ਕਰਦਿਆਂ ਕਿ ਅਸਲ 'ਚ ਕੋਈ ਸ਼ੱਕ ਨੀ ਮੌਤ ਡਰਾਵਣੀ, ਕਿਹੜਾ ਬੰਦਾ ਜੀ ਜਿਹੜਾ ਕੰਬਦਾ ਨੀ ਮੌਤ ਨੂੰ ਦੇਖ ਕੇ। ਸਿਉਂ ਹੋਆ ਸੇਤ ਗੁਰੂ ਜੀ ਕਹਿ ਦਿੰਦੇ ਆ, ਹੱਡਾਂ ਕੋ ਕੁੜਕਾਏ ਆਪਾਂ ਸ਼ਬਦ ਵਰਤਣੇ, ਪਰ ਗੁਰੂ ਸਾਹਿਬ ਨੇ ਵਾਰ ਵਾਰ ਬਾਣੀ ਚ ਇਹ ਗੱਲ ਸਮਝਾਈ ਹੈ ਕਿ ਕੋਈ ਪਤਾ ਨੀ, ਉਹ ਦਿਨ ਨੇੜੇ ਆ ਗਿਆ, ਹੋ ਸਕਦਾ ਉਹ ਦਿਨ ਅੱਜ ਹੀ ਹੋਵੇ, ਹੋ ਸਕਦਾ ਉਹ ਆ ਹੀ ਘੜੀ ਹੋਵੇ ਜਦੋਂ ਆਪਾਂ ਬੋਲ ਰਹੇ ਹਾਂ, ਕਿਉਂਕਿ ਸਵਾਸ ਦਾ ਕੋਈ ਪਤਾ ਨਹੀਂ। ਮੈਂ ਆਪ ਨੂੰ ਕਿਹਾ ਜੀ ਇਹ ਬੂੰਦ ਨਿਕਲਦੀ ਪਈ ਹੈ, ਘੜੇ ਨੂੰ ਤੇ ਵੇਖ ਕੇ ਦੱਸ ਸਕਦੇ ਹਾਂ ਨਾ ਜੀ, ਅਜੇ ਇੰਨਾ ਕੁ ਪਾਣੀ ਪਿਆ, ਕੋਈ ਗੱਲ ਨਹੀਂ, ਇਸ ਘੜੇ ਨੂੰ ਤੇ ਵੇਖਿਆ ਵੀ ਨਹੀਂ ਜਾ ਸਕਦਾ ਕਿੰਨਾ ਕੁ ਪਾਣੀ ਪਿਆ। ਉਦਾਹਰਨ ਮੈਂ ਘੜੇ ਦਿੱਤੀ, ਘੜੇ ਦੀ ਚੱਪਣੀ ਚੁੱਕ ਕੇ ਤੇ ਦੇਖ ਲਾਂਗੇ ਕਿ ਕਿੰਨਾ ਕੁ ਭਰਿਆ ਹੈ, ਇਹਦੀ ਚੱਪੜੀ ਖੋਪੜੀ ਖੋਲ ਕੇ ਕਿਹਨੂੰ ਪਤਾ ਲੱਗਣਾ। ਤਾਂ ਹੀ ਤਾਂ ਗੁਰੂ ਰਾਮਦਾਸ ਬਚਨ ਕਰਦਿਆ ਹਰ ਜਪਦਿਆਂ ਖਿੰਨ ਢਿੱਲ ਨਾ ਕੀਜੀ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਰਾਮ। ਇੱਕ ਉਰਦੂ ਦਾ ਅਦੀਬ ਕਹਿੰਦਾ, ਨਾ ਪਾਏਦਾਰ ਜ਼ਿੰਦਗਾਨੀ ਏ ਦੁਨੀਆ ਇਸ ਕਦਰ, ਹਰ ਸਾਂਸ ਪਰ ਗੁਮਾ ਹੈ ਕਿ ਕਹੀਂ ਆਖਰੀ ਨਾ ਹੋ, ਹਰ ਸਵਾਸ ਉੱਤੇ ਸ਼ੱਕ ਹੈ ਕਿ ਸ਼ਾਇਦ ਇਹ ਆਖਰੀ ਨਾ ਹੋਵੇ, ਇਹਨੇ ਬਾਹਰ ਗਏ ਨੇ ਵਾਪਸ ਆਉਣਾ ਵੀ ਹੈ ਕਿ ਨਹੀਂ। ਇੱਕ ਸ਼ਬਦ ਅਸੀਂ ਅਰਥ ਹੋਰ ਕਰ ਲਈਏ ਪ੍ਰਮਾਣ ਵਜੋਂ, ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਤਿਲੰਗ ਰਾਗ ਦਾ, ਪਹਿਲਾ ਸ਼ਬਦ ਹੈ। ਇਸ ਵਿੱਚ ਜ਼ਿਆਦਾ ਲਫ਼ਜ਼ ਜਿਹੜੇ ਨੇ ਉਹ ਪਰਸ਼ੀਅਨ ਦੇ ਨੇ ਗੁਰਮੁਖੋ, ਇਸ ਕਰਕੇ ਆਪਾਂ ਪ੍ਰਮਾਣ ਨਹੀਂ ਲੈਣ ਲੱਗੇ ਵੀ ਸੰਗਤ ਚ ਮਨ ਚ ਹੋਏ ਵੀ ਫਾਰਸੀ ਦੀ ਵੀ ਕਤ ਅਰਥ ਕਰ ਦਿੱਤੇ। ਇਹ ਸਤਿਗੁਰੂ ਸਾਨੂੰ ਸਮੱਤ ਦਿੰਦੇ ਆ ਜੀ, ਉਹਦੇ ਚ ਜ਼ਿਆਦਾ ਸ਼ਬਦ ਫਾਰਸੀ ਦੇ ਨੇ। ਆਮ ਸਾਡੇ ਸੱਜਣ ਇਹੀ ਕਹਿੰਦੇ ਆ ਜੀ ਇਹ ਸ਼ਬਦ ਫਾਰਸੀ ਦਾ, ਪਰ ਉਹ ਸ਼ਬਦ ਮੁਕੰਮਲ ਫਾਰਸੀ ਦਾ ਨਹੀਂ। ਪ੍ਰਿੰਸੀਪਲ ਤੇਜਾ ਸਿੰਘ ਕਹਿੰਦੇ ਨੇ ਇਹ ਸ਼ਬਦ ਅਸਲ ਚ ਉਰਦੂ ਦੀ ਸ਼ੁਰੂਆਤ ਹੈ, ਇਹ ਰੇਖਤਾ ਹੈ, ਉਹਦੇ ਵਿੱਚ ਪਰਸ਼ੀਅਨ ਵੀ ਹੈ ਤੇ ਉਹਦੇ ਵਿੱਚ ਸਾਨੂੰ ਆਪਣੀ ਸੰਸਕ੍ਰਿਤੀ ਵੀ ਮਿਲੇਗੀ। ਜਿਵੇਂ ਇੱਕ ਸ਼ਬਦ ਹੁੰਦਾ ਜਨ ਪਿਸਰ ਪਦਰ ਬਿਰਾਦਰਾ, ਉਹ ਜਨ ਪਰਸ਼ੀਅਨ ਦਾ, ਉਹਦਾ ਅਰਥ ਇਸਤਰੀ। ਤੇ ਇਸੇ ਸ਼ਬਦ ਦੇ ਅਖੀਰ ਚ ਮਹਾਰਾਜ ਕਹਿੰਦੇ ਨਾਨਕ ਬਗੋਇਦ ਜਨ ਤੁਰਾ, ਉੱਥੇ ਅਰਥ ਦਾਸ। ਇਸ ਸ਼ਬਦ ਨੂੰ ਥੋੜਾ ਧਿਆਨ ਨਾਲ ਆਪਾਂ ਦੇਖੀਏ, ਆਪਾਂ ਮਨ ਨੂੰ ਸਮਝਾਉਂਦੇ ਪਏ ਸੱਚੇ ਪਾਤਸ਼ਾਹ, ਜਿਵੇਂ ਅੱਜ ਕਹਿ ਰਹੇ ਰੇ ਬੋਰੇ ਤੋ ਇੱਕ ਗਰੀ ਨਾ ਰੱਖ ਹੈ ਕੋਈ, ਤੈਨੂੰ ਇੱਕ ਘੜੀ ਵੀ ਕਿਸੇ ਨੇ ਰੱਖਣਾ। ਇਹ ਸ਼ਬਦ ਕਹਿ ਯੱਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ, ਹੱਕਾਂ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਸਿਰ ਵੱਖਰੀ ਅਰਥ ਥੋੜੇ ਜਿਹੇ ਪ੍ਰਮਾਣ ਵਜੋਂ, ਯੱਕ ਅਰਜ਼ ਇੱਕ ਬੇਨਤੀ ਕਰਨ ਆਇਆ ਜੀ, ਪਰਮਾਤਮਾ ਤੁਹਾਡੇ ਅੱਗੇ ਮੈਂ ਆਖੀ, ਮੈਂ ਬੇਨਤੀ ਕਰ ਰਿਹਾ ਤੇ ਤੁਸੀਂ ਕੰਨ ਦੇਖ ਕੇ ਮੇਰੀ ਗੱਲ ਸੁਣੋ। ਕਿੱਡੇ ਪਿਆਰੇ ਸ਼ਬਦ ਵਰਤੇ ਜੀ, ਯੱਕ ਅਰਜ਼ ਗੁਫਤਮ, ਗੁਫਤਮ ਮੈਂ ਆਖੀ, ਯੱਕ ਅਰਜ਼ ਗੁਫਤਮ ਪੇਸ਼ ਤੋਂ ਤੁਹਾਡੇ ਸਾਹਮਣੇ ਦਰ ਗੋਸ਼ ਕੁਨ ਕਰਤਾਰ, ਕਰਤਾਰ ਵਾਹਿਗੁਰੂ ਆਪਣਾ ਕੰਨ ਦੇਖ ਕੇ ਸੁਣ ਮੇਰੀ ਬੇਨਤੀ। ਤੇ ਮੈਂ ਕਈ ਵਾਰੀ ਸੋਚਣਾ ਬੇਨਤੀ ਚ ਮੰਗਿਆ ਤੇ ਕੁਛ ਹੈ ਹੀ ਨੀ, ਆਪਾਂ ਕਹਿੰਦੇ ਮੈਂ ਬੇਨਤੀ ਕਰ ਰਿਹਾ, ਬੇਨਤੀ ਵਿੱਚ ਕੋਈ ਨਾ ਕੋਈ ਤੇ ਗੱਲ ਕਹਿੰਦੇ ਆ ਨਾ ਜੀ, ਸਾਡੀ ਆ ਗੱਲ ਮੰਨ ਲਓ, ਉੱਥੇ ਬੇਨਤੀ ਵੀ ਸਿਫਤ ਹੈ ਜੀ। ਯੱਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਸਿਫਤ ਹੀ ਕੀਤੀ, ਹੱਕਾ ਤੁਸੀਂ ਸੱਚੇ ਹੋ, ਕਬੀਰ ਤੁਸੀਂ ਸਭ ਤੋਂ ਵੱਡੇ ਹੋ, ਕਰੀਮ ਤੁਸੀਂ ਬਖਸ਼ਿੰਦ ਹੋ, ਬੇਐਬ ਤੁਹਾਨੂੰ ਕੋਈ ਐਬ ਨਹੀਂ, ਪਰਵਦਗਾਰ, ਚਲੋ ਪਰਸ਼ੀਅਨ ਦਾ ਸ਼ਬਦ ਤਾਂ ਪਰਵਰਦਗਾਰ ਹੈ ਨਾ, ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਪਰਵਦਗਾਰ, ਸਭ ਨੂੰ ਰਿਜ਼ਕ ਦੇਣ ਵਾਲੇ ਹੋ, ਸੰਬੋਧਨ ਵਾਹਿਗੁਰੂ ਜੀ ਨੂੰ ਕਰ ਰਹੇ ਨੇ। ਯੱਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਰੇ ਬੋਰੇ ਤੋ ਗਰੀ ਨਾ ਰੱਖ ਹੈ ਕੋਈ। ਅੱਜ ਜਿਸ ਦੁਨੀਆਂ ਚ ਰਹਿ ਰਿਹਾ ਬੰਦਿਆ, ਮੁਕਾਮ ਦਾ ਅਰਥ ਟਿਕਾਣਾ ਤੇ ਫਾਨੀ ਦਾ ਅਰਥ ਨਾਸ਼ਵੰਤ, ਦੁਨੀਆਂ ਮੁਕਾਮੇ ਫਾਨੀ, ਜਿਸ ਦੁਨੀਆਂ ਵਿੱਚ ਮਨਾ ਤੂੰ ਰਹਿਣੇ ਹੈ ਇਹ ਇਹੋ ਟਿਕਾਣਾ ਜਿਹਨੇ ਇੱਕ ਦਿਨ ਫਨਾ ਹੋ ਜਾਣਾ, ਜਿਹਨੇ ਨਾਸ਼ ਹੋ ਜਾਣਾ। ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਇਹ ਸ਼ਬਦ ਫਿਰ ਧਿਆਨ ਨਾਲ ਸੁਣਿਓ, ਤਹਿਕੀਕ ਤੂੰ ਤਹਿਕੀਕਾਤ ਕਰ ਲੈ। ਗੁਰੂ ਨਾਨਕ ਸਾਹਿਬ ਜੀ ਬਚਨ ਕਰ ਰਿਹਾ ਸੱਚੇ ਪਿਤਾ ਮੈਂ ਤੈਨੂੰ ਕਹਿ ਰਿਹਾ, ਤੂੰ ਇੱਕ ਕੰਮ ਕਰ, ਇਹਦੀ ਜਾਂ ਇਹਦੀ ਪੜਚੋਲ ਕਰ ਲੈ, ਇਹਦੀ ਤਹਿਕੀਕਾਤ ਕਰ ਲੈ, ਇਹਦੀ ਇਨਕੁਆਇਰੀ ਕਰਾ ਲੈ। ਸਿੱਧੀ ਗੱਲ ਕਿਸੇ ਤੋਂ ਪੁੱਛ ਲਈ, ਕਿਸੇ ਧਰਮ ਦੇ ਪੈਗੰਬਰ ਤੋਂ ਪੁੱਛ ਲਈ, ਕਿਸੇ ਸੰਤ ਤੋਂ ਪੁੱਛ ਲਈ। ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਇਹਨੇ ਨਾਸ਼ ਹੋ ਜਾਣਾ ਮੇਰੇ ਦਿਲਾਂ, ਤੂੰ ਧਿਆਨ ਨਾਲ ਸਮਝ। ਮਮ ਸਰ ਮੂਵੇ ਅਜ਼ਰਾਈਲ ਗ੍ਰਫਤਾ, ਮਮ ਸਰ ਮੇਰਾ ਸਿਰ, ਮੂਵੇ ਦਾ ਲਫ਼ਜ਼ੀ ਅਰਥ ਕੇਸ਼ ਵਾਲ, ਅਜ਼ਰਾਈਲ ਦਾ ਅਰਥ ਮੌਤ ਦਾ ਫਰਿਸ਼ਤਾ, ਗ੍ਰਫਤਾ ਦਾ ਅਰਥ ਪਕੜੇ ਨੇ। ਵਾਹਿਗੁਰੂ ਇਹ ਡਰਾਉਣ ਲਈ ਨਹੀਂ, ਅੱਗੇ ਮੈਂ ਬੇਨਤੀ ਉਹ ਵੀ ਕਰਨੀ ਹੈ ਕਿ ਜਿਨ੍ਹਾਂ ਨੇ ਮੌਤ ਨੂੰ ਚੇਤੇ ਕਰਕੇ ਇਬਾਦਤ ਕੀਤੀ ਉਹ ਮਰਨ ਤੋਂ ਪਹਿਲਾਂ ਹੀ ਸੁਰਖਰੂ ਹੋ ਗਏ, ਮੌਤ ਉਹਨਾਂ ਦਾ ਕੁਛ ਨਾ ਵਿਗਾੜ ਸਕੀ। ਮਮ ਸਰ ਮੁਵੇ ਅਜ਼ਰਾਈਲ ਗ੍ਰਫਤ ਹੈ, ਮੇਰੇ ਸਿਰ ਦੇ ਵਾਲਾਂ ਨੂੰ ਮੇਰੇ ਜੂੜੇ ਨੂੰ ਮੌਤ ਨੇ ਪਕੜਿਆ ਕਿ ਦਿਲ ਖੇਚ ਨਾ ਦਾਨੀ। ਉਹ ਦਿਲਾਂ ਤੈਨੂੰ ਉੱਕਾ ਪਤਾ ਨਹੀਂ, ਪਤਾ ਕਿਵੇਂ ਲੱਗੇ ਦਿਲ ਨੂੰ, ਕਿਉਂਕਿ ਸਵੇਰੇ ਉੱਠਦਾ ਇਸਤਰੀ ਹੈ, ਪੁੱਤਰ ਨੇ, ਭਰਾ ਨੇ, ਭੈਣਾਂ ਨੇ, ਜਿੰਦਾਬਾਦ ਕਰਨ ਵਾਲੇ ਨੇ, ਬਿਜ਼ਨਸ ਬਹੁਤ ਹੈ, ਕਿਉਂਕਿ ਦ੍ਰਿਸ਼ਟਮਾਨ ਵੀ ਸਾਰੇ ਆਪੇ ਨੇ ਦਿਸਦੇ ਆ। ਦਿਲ ਖੇਚ ਨਾ ਦਾਨੀ, ਅੱਗੇ ਮਹਾਰਾਜ ਦਾ ਇੱਕ ਬਚਨ ਅਸੀਂ ਲੈ ਲਈਏ, ਜਨ ਪਿਸਰ ਪਦਰ ਬਿਰਾਦਰਾਂ ਰੇ ਬੋਰੇ ਤੋਂ ਘਰੀ ਨਾ ਰੱਖੇ ਕੋਈ, ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ। ਜਨ ਦਾ ਅਰਥ ਹੈ ਇਸਤਰੀ, ਪਿਸਰ ਦਾ ਅਰਥ ਹੈ ਪੁੱਤਰ, ਪਦਰ ਵੈਸੇ ਲਫ਼ਜ਼ ਪਿਦਰ ਹੈ ਉਹ ਪਰਸ਼ੀਅਨ ਦਾ, ਇੱਥੇ ਸਤਿਗੁਰਾਂ ਪਦਰ ਵਰਤਿਆ, ਜੋ ਲਿਖਿਆ ਉਹ ਵੀ ਪੜ੍ਹਨਾ। ਪਦਰ ਦਾ ਅਰਥ ਹੈ ਪਿਤਾ, ਬਿਰਾਦਰਾਂ ਦਾ ਅਰਥ ਹੈ ਭਰਾ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਕੋਈ ਵੀ ਨਹੀਂ, ਦਸਤੰਗੀਰ ਤੇਰਾ ਹੱਥ ਪਕੜਨ ਵਾਲਾ ਕੋਈ ਨਹੀਂ ਪਿਆਰਿਆ, ਇੱਕ ਘੜੀ ਨਹੀਂ ਕਿਸੇ ਤੈਨੂੰ ਰੱਖਣਾ। ਜੱਖ ਮਹਾਰਾਜ ਕਹਿੰਦੇ ਜਨ ਪਿਸਰ ਪਦ ਬਿਰਾਦਰਾਂ ਕਸ ਨੇਸ ਦਸਤੰਗੀਰ ਆਖਰ ਬਿਅਫਤਮ, ਜਦੋਂ ਡਿੱਗਾ ਮੌਤ ਨੇ ਥੱਲੇ ਸੱਟ ਲਿਆ, ਆਖਰ ਬਿਅਫਤਮ ਕਸ ਨਾ ਦਾਰਦ, ਕੋਈ ਨਾਲ ਖਲੋਣ ਵਾਲਾ ਨਹੀਂ, ਕੋਈ ਨਾਲ ਮਰਨ ਵਾਲਾ ਨਹੀਂ। ਚੂੰ ਸ਼ਬਦ ਤਕਬੀਰ, ਜਦੋਂ ਜਨਾਜ਼ੇ ਦੀ ਨਮਾਜ਼ ਪੜ੍ਹੀ ਜਾਏਗੀ, ਉਹ ਮੇਰਿਆ ਮਨਾ, ਉਹ ਮੇਰੇ ਦਿਲਾਂ ਤੇਰਾ ਕਿਸੇ ਨਾ ਤੇਰੇ ਨਾਲ ਮਰਨਾ ਨਹੀਂ। ਮੈਂ ਸਿਰਫ ਇੰਨੀ ਕੁ ਬੇਨਤੀ ਕੀਤੀ ਭਾਈ ਸੱਜਣੋ ਗੁਰਮੁਖੋ, ਮੌਤ ਖਿਨ ਖਿਨ ਵਾਪਰ ਰਹੀ ਹੈ, ਰੱਖਣਾ ਕਿਸੇ ਨਹੀਂ। ਇੱਕ ਗੁਰਸਿੱਖ ਦਾ ਮੈਂ ਤਕਰੀਬਨ ਹਰ ਸਾਲ ਜ਼ਿਕਰ ਕਰਨਾ ਹੁੰਦਾ। ਵੈਸੇ ਤੇ ਕਈ ਗੁਰਸਿੱਖ ਨੇ ਜਿਨ੍ਹਾਂ ਨੇ ਮੌਤ ਬਾਰੇ ਪੁੱਛਿਆ, ਮਹਾਰਾਜ ਇਹਦਾ ਭੈ ਮੁੱਕ ਸਕਦਾ, ਪਰ ਖਾਸ ਕਰਕੇ ਇੱਕ ਭਾਈ ਤਾਰੂ ਪੋਪਟ ਤੇ ਦੂਜੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਕਿ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ, ਇਸ ਤਾਰੂ ਨੂੰ ਵੀ ਸਮਝ ਪੈ ਗਈ ਸੀ। ਇਹ ਤਾਰੂ ਪੋਪਟ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਹੋਇਆ। ਜਿਹੜੀਆਂ ਲੱਕੜਾਂ ਬਾਲਣ ਵਾਲੀ ਆਪਾਂ ਘਟਨਾ ਸੁਣਾਉਂਦੇ ਹਾਂ ਕਿ ਮਾਂ ਨੇ ਕਿਹਾ ਤੂੰ ਲੱਕੜਾਂ ਨੂੰ ਅੱਗ ਲਾ, ਉਹ ਵੱਡੀਆਂ ਲੱਕੜਾਂ ਬਾਲ ਰਿਹਾ ਸੀ, ਵੱਡੀ ਲੱਕੜ ਨੂੰ ਅੱਗ ਨਹੀਂ ਲੱਗਦੀ। ਮਾਂ ਨੇ ਕਿਹਾ ਬੱਚਿਆ ਪਹਿਲਾਂ ਛੋਟੀਆਂ ਨੂੰ ਅੱਗ ਲਾਈਏ, ਬਾਅਦ ਵਿੱਚ ਵੱਡੀਆਂ ਨੂੰ ਲੱਗਦੀ ਏ। ਵੈਰਾਗ ਆ ਗਿਆ ਮਨਾ, ਟਾਹਣੀਆਂ ਤਾਂ ਬਾਅਦ ਵਿੱਚ ਆਈਆਂ, ਟਾਹਣ ਪਹਿਲਾਂ ਸੀ, ਜਿਹੜੀਆਂ ਬਾਅਦ ਵਿੱਚ ਆਈਆਂ ਉਹਨਾਂ ਨੂੰ ਅੱਗ ਪਹਿਲਾਂ ਲੱਗ ਗਈ, ਜਿਹੜੇ ਪਹਿਲਾਂ ਆਏ ਉਹਨਾਂ ਨੂੰ ਅੱਗ ਬਾਅਦ 'ਚ ਲੱਗੀ। ਮਨ ਸਾਟੇ ਵੱਜ ਗਈ ਮਨਾ, ਇੱਥੇ ਜਨਮ ਦੇਣ ਵਾਲੇ ਕਈ ਵਾਰੀ ਪਿਆਰਿਓ ਬੈਠੇ ਰਹਿੰਦੇ ਆ ਤੇ ਪੁੱਤਰ ਧੀਆਂ ਦੀਆਂ ਅਰਥੀਆਂ ਮੋਢਿਆਂ 'ਤੇ ਉੱਠ ਜਾਂਦੀਆਂ, ਟਾਹਣੀਆਂ ਪਹਿਲਾਂ ਚਲੀਆਂ ਜਾਂਦੀਆਂ ਨੇ, ਫਲ ਪਹਿਲਾਂ ਚਲੇ ਜਾਂਦੇ ਨੇ। ਦੂਸਰੀ ਬੇਨਤੀ ਮੈਂ ਕਰਨਾ, ਆਪ ਨੂੰ ਇਤਿਹਾਸ ਉਸ ਦਿਨ ਵੀ ਸੁਣਾਇਆ ਹੋਣਾ ਜਿੱਦਣ ਬਾਬਾ ਜੀ ਦਾ ਜਨਮ ਦਿਹਾੜਾ ਸੀ, ਜਿਨ੍ਹਾਂ ਗੁਰਮੁਖਾਂ ਦੀ ਡਿਊਟੀ ਹੋਵੇਗੀ। ਪਰ ਜੀਵਨ ਵਾਲਿਆਂ ਦਾ ਜੀਵਨ ਰੋਜ਼ ਸੁਣਾਓ, ਕਦੀ ਜੀਵਨ ਫਿੱਕਾ ਨਹੀਂ ਪੈਂਦਾ ਹੁੰਦਾ। ਭਾਈ ਗੁਰਦਾਸ ਸਾਹਿਬ ਜੀ ਨੇ ਸ਼ਬਦ ਵਰਤੇ ਹੈ, ਅਜਿੱਤਾ ਰੰਧਾਵਾ ਭਲਾ ਹੈ, ਬੂੜਾ ਬੁੱਢਾ ਇੱਕ ਮਨ ਧਿਆਵੈ। ਮੈਂ ਸ਼ਾਇਦ ਪਰਸੋਂ ਜਦੋਂ ਮਾਤਾ ਜੀ ਦਾ ਜਨਮ ਦਿਹਾੜਾ ਸੀ ਸਾਹਿਬ ਕੌਰ ਜੀ ਦਾ, ਉਦਣ ਵੀ ਜ਼ਿਕਰ ਕੀਤਾ ਸੀ ਬਾਬਾ ਬੁੱਢਾ ਸਾਹਿਬ ਜੀ ਦੀ ਮਿਲਣੀ। ਭਾਈ ਬਾਲੇ ਵਾਲੀ ਜਨਮ ਸਾਖੀ 'ਚ ਹੋਰ ਤਰੀਕੇ ਨਾਲ ਲਿਖੀ, ਗੁਰੂ ਨਾਨਕ ਪ੍ਰਕਾਸ਼ ਵਿੱਚ ਉਹਦਾ ਹੀ ਕਾਵਿ ਰੂਪ ਹੈ। ਭਾਈ ਮਨੀ ਸਿੰਘ ਉਹਨਾਂ ਦੀ ਭਗਤਮਾਲ ਜਿਹੜੀ ਕਹੀ ਜਾਂਦੀ ਹੈ ਉਸ ਵਿੱਚ ਸਾਖੀ ਹੋਰ ਦਿੱਤੀ ਹੈ, ਪਰ ਇੱਕ ਗੱਲ ਬੜੀ ਸਪਸ਼ਟ ਹੈ, ਉਹਦੇ ਵਿੱਚ ਬਾਬਾ ਜੀ 12 ਸਾਲ ਦੀ ਉਮਰ 'ਚ ਭਾਈ ਬੂੜਾ ਜੀ ਮਿਲਦੇ ਆ, ਧੰਨ ਬਾਬਾ ਬੁੱਢਾ ਸਾਹਿਬ ਜੀ ਜੀ। ਇਹ ਬੁੱਢੇ ਦੇ ਅਰਥ ਵੀ ਦੋ ਤਰ੍ਹਾਂ ਦੇ ਨੇ ਬਾਣੀ 'ਚ, ਇੱਕ ਬੁੱਢੇ ਦੇ ਅਰਥ ਨੇ ਸਰੀਰ ਖੀਣ ਹੋ ਗਿਆ, ਇੱਕ ਬਜ਼ੁਰਗ ਦੇ ਅਰਥ ਨੇ ਬੰਦਗੀ ਕਰ ਕਰਕੇ ਉੱਚੇ ਰੁਤਬੇ 'ਤੇ ਪਹੁੰਚ ਗਿਆ ਹੈ। ਇਹ ਦੋ ਤਰ੍ਹਾਂ ਦਾ ਬੁੱਢੇ ਪੈ ਜੀ, ਇੱਕ ਤਾਂ ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਦੇਹ, ਕੰਬਣ ਲੱਗੀ ਦੇਹ ਜੇ 100 ਵਰਿਆਂ ਜੀਵਣਾ ਪੀਤਨ ਹੋਸੀ ਖੇ, ਬੁੱਢੇ ਪੈ ਨਾ ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ ਕਉ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ। ਇੱਕ ਬੁਢੇਪਾ ਇਹ ਵੀ ਹੈ, ਤੇ ਪਿਆਰਿਓ ਇੱਕ ਉਹ ਵੀ ਬੁਢੇਪਾ ਜਿਹਨੂੰ ਗੁਰਮਤ ਸਾਹਿਤ ਕਹਿੰਦਾ, ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ ਵਰਨਾ ਆਖਰ ਮੇਕਸ਼ੀ ਸ਼ਰਮਿੰਦਗੀ ਜ਼ਿੰਦਗੀ। ਨਾਮਾ ਭਾਈ ਨੰਦ ਲਾਲ ਜੀ, ਜੇ ਤੂੰ ਬਜ਼ੁਰਗ ਬਣਨਾ ਚਾਹੁੰਦਾ ਤੇ ਪਰਮਾਤਮਾ ਦੀ ਬੰਦਗੀ ਕਰ, ਬੰਦਗੀ ਕਰਨ ਵਾਲੇ ਬਾਬੇ ਬਣ ਜਾਂਦੇ ਹੁੰਦੇ ਆ, ਬੰਦਗੀ ਕਰਨ ਵਾਲੇ ਬਜ਼ੁਰਗ ਬਣਦੇ ਆ। 12 ਸਾਲ ਦੀ ਉਮਰ 'ਚ ਇਹ ਬੱਚਾ ਮਿਲਦਾ ਹੈ ਤੇ ਗੁਰੂ ਸਾਹਿਬ ਜੀ ਨੂੰ ਇਹੀ ਪ੍ਰਸ਼ਨ ਕਰਦਾ, ਬਾਬਾ ਜੀ ਜਨਮ ਮਰਨ ਕਿਵੇਂ ਕੱਟਿਆ ਜਾਏ, ਮੌਤ ਦਾ ਭੈ ਕਿਵੇਂ ਖਤਮ ਹੋਵੇ, ਜਿਹੜੀ ਮੌਤ ਡਰਾਵਣੀ ਹੈ ਤੋਂ ਕਿਵੇਂ ਬਚਿਆ ਜਾਏ। ਤੇ ਧੰਨ ਗੁਰੂ ਨਾਨਕ ਸਾਹਿਬ ਇਹੀ ਪੁੱਛਦੇ ਆ ਬੱਚੇ ਉਮਰ, ਕਹਿੰਦਾ ਬਾਬਾ ਜੀ ਉਮਰ ਮੇਰੀ 12 ਸਾਲ ਹੈ। ਹਜ਼ੂਰ ਕਹਿੰਦੇ ਇਹ ਉਮਰ ਤਾਂ ਖੇਡਣ ਦੀ, ਇਸ ਵੇਲੇ ਇਹੋ ਜਿਹੀਆਂ ਗੱਲਾਂ ਕੋਈ ਕਰਦਾ? ਕਹਿਣ ਲੱਗੇ ਨਹੀਂ ਬਾਬਾ ਜੀ, ਮੌਤ ਅਟਲਕ ਹੈ, ਕਦੀ ਵੀ ਆ ਸਕਦੀ। ਸਤਿਗੁਰਾਂ ਨੇ ਫਰਮਾਇਆ ਇਹ ਕਿਉਂ? ਉੱਥੇ ਫਿਰ ਭਗਤ ਮਾਲ ਚ ਲਿਖਿਆ ਕਿ ਇਸ ਬੱਚੇ ਨੇ ਕਿਹਾ ਕਿ ਕਿਰਸਾਨੀ ਕਰਨਾ ਵਾ, ਹਾਕਮਾਂ ਦੇ ਘੋੜੇ ਆਏ, ਕਿਰਸਾਨਾਂ ਦੀ ਫਸਲ ਜਿਹੜੀ ਕੱਚੀ ਸੀ ਉਹਨੂੰ ਉਜਾੜ ਗਏ, ਡੱਡਰੀ ਚਰਾ ਗਏ, ਘੋੜੇ ਚਰ ਗਏ, ਮਾਲ ਡੰਗਰ ਚਰਾ ਗਏ ਤੇ ਪੱਕੀ ਨੂੰ ਵੱਢ ਕੇ ਲੈ ਗਏ। ਫਸਲ ਜੰਮਦੀ ਪਈ ਸੀ, ਫਸਲ ਡੱਡਰੀ ਸੀ, ਫਸਲ ਪੱਕੀ ਸੀ। ਬਾਬਾ ਜੀ ਇਹੀ ਤਾਂ ਬੰਦੇ ਦੀ ਜ਼ਿੰਦਗੀ ਹੈ, ਬਚਪਨ ਕੱਚੀ ਫਸਲ ਹੈ, ਜਵਾਨੀ ਡੱਡਰੀ ਹੈ, ਕੇਸ ਚਿੱਟੇ ਹੋ ਗਏ ਤੇ ਫਸਲ ਪੱਕ ਗਈ। ਜਿਵੇਂ ਤਾਕਤ ਵਾਲਿਆਂ ਨੇ ਡੱਡਰੀ ਕੱਚੀ ਪੱਕੀ ਸਭ ਕੁਝ ਵੱਢ ਕੇ ਲੈ ਗਏ, ਮੌਤ ਦਾ ਕੀ ਪਤਾ ਹੈ? ਇੱਥੇ ਬਾਲ ਉਮਰ ਵਿੱਚ ਕੱਚੀ ਫਸਲ ਹੀ ਉਜੜ ਜਾਏ, ਇੱਥੇ ਭਰ ਜਵਾਨੀ ਚਲਾ ਜਾਏ, ਪਰ ਪੱਕਣ ਤੋਂ ਬਾਅਦ ਤਾਂ ਪੱਕਾ ਹੈ ਨਾ ਜੀ, ਖਰੀ ਨਾ ਹੈ ਨਾ ਡੱਡਰੀ ਪੱਕੀ ਵੱਢਣ ਹਾਰ, ਲੈ ਲੈ ਦਾਤ ਪਹੋਤਿਆ ਲਾਵੇ ਕਰ ਤਿਆਰ। ਮਹਾਰਾਜ ਜੀ ਨੇ ਬਚਨ ਸੁਣੇ, ਨਾਲ ਹੀ ਸ਼ਬਦ ਕਹਿ ਦਿੱਤਾ, ਪੁੱਤਰ ਉਮਰ ਤੇਰੀ ਬੱਚਿਆਂ ਵਾਲੀ ਹੈ ਪਰ ਗੱਲਾਂ ਤੇਰੀਆਂ ਬੁੱਢਿਆਂ ਵਾਲੀਆਂ ਨੇ। ਫਿਰ ਇਸ ਧਿਆਨ ਨਾਲ ਸੁਣਿਓ, ਮੈਂ ਇੱਕ ਵਾਰ ਇਹਦੇ ਅਰਥ ਕੀਤੇ ਸਨ ਇੱਥੇ ਕਿ ਬੁੱਢਿਆਂ ਵਾਲੀ ਸੋਚ, ਕਈ ਵਾਰੀ ਕਈ ਬੰਦੇ ਬੁੱਢੇ ਹੋ ਕੇ ਵੀ ਨਿਆਣਾਪਣ ਕਰਦੇ ਆ ਤੇ ਕਈ ਵਾਰੀ ਨਿਆਣਿਆਂ ਨੂੰ ਰੱਬ ਇੰਨੀ ਕੋਈ ਸੋਝੀ ਦਿੰਦਾ ਉਹ ਬੱਚੇ ਵੀ ਬਜ਼ੁਰਗਾਂ ਵਾਲੀਆਂ ਗੱਲਾਂ ਕਰਦੇ ਆ। ਇੱਥੇ ਮਹਾਰਾਜ ਜੀ ਨੇ ਕਿਹਾ, ਬੁੱਢਾ ਉੱਥੇ ਫਿਰ ਪੁੱਛਿਆ, ਮਹਾਰਾਜ ਕਹਿੰਦੇ ਤੁਸੀਂ ਬਾਣੀ ਨਾਮ ਜਪਿਆ ਕਰੋ। ਉੱਥੇ ਚਲੋ ਚਾਰੇ ਵੀ ਦੱਸੀਆਂ, ਬੈਖਰੀ, ਮਧਮਾ, ਪਸੰਤੀ ਤੇ ਪਰਾ, ਤੇ ਬਾਬਾ ਜੀ ਨੂੰ ਕਿਹਾ ਤੁਸੀਂ ਪਰਾ ਬਾਣੀ ਚ ਨਾਮ ਜਪੋ, ਤੁਹਾਡੀ ਦੀਰਘ ਆਯੂ ਹੋਵੇਗੀ, ਲੰਮੀ ਉਮਰ ਪਾਓਗੇ, ਮੌਤ ਦਾ ਭੈ ਮੁੱਕ ਜਾਏਗਾ ਜਾਣ ਤੋਂ ਪਹਿਲਾਂ ਤੇ ਗੁਰਸਿੱਖੀ ਦੀ ਦਾਤ ਪ੍ਰਾਪਤ ਹੋਵੇਗੀ। ਮੈਂ ਅਰਜ਼ ਕਰਨਾ ਹੁੰਦਾ ਗੁਰਮੁਖੋ, ਉਸ ਦਿਨ ਵੀ ਕਿਹਾ ਇਹ ਘਰਾਣਾ ਬਾਬਾ ਬੁੱਢਾ ਸਾਹਿਬ ਜੀ ਦਾ, ਬਾਕੀ ਵੀ ਸਾਰੇ ਨੇ ਇੱਕ ਦੋ ਇੱਕ ਚੜ੍ਹਾਂਦੀਆਂ, ਪਹਿਲੇ ਜਾਮੇ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਿਸ ਪਰਿਵਾਰ ਨੇ ਵਫਾਦਾਰੀ ਨਾਲ 10 ਪਾਤਸ਼ਾਹਾਂ ਦੀ ਭਾਵਨਾ ਨਾਲ ਸੇਵਾ ਕੀਤੀ ਉਹ ਧੰਨ ਧੰਨ ਬਾਬਾ ਬੁੱਢਾ ਸਾਹਿਬ ਦਾ ਪਰਿਵਾਰ ਹੈ। ਇਸੇ ਘਰ ਵਿੱਚ ਹੀ ਗੁਰਿਆਈ ਦਾ ਤਿਲਕ ਦਿੰਦੇ ਰਹੇ ਨਾ। ਮੈਂ ਸਿਰਫ ਬੇਨਤੀ ਕਰਨ ਲੱਗਾ ਕਿ ਬਾਬਾ ਜੀ 12 ਸਾਲ ਦੀ ਉਮਰ ਚ ਮਿਲੇ, 1506 ਨੂੰ ਜਨਮ ਹੋਇਆ, 1518 ਨੂੰ ਮਿਲੇ, 12 ਸਾਲ ਹੋ ਗਏ ਤੇ ਪਿਆਰੇ 98 ਸਾਲ ਦੀ ਉਮਰ ਚ ਗ੍ਰੰਥੀ ਸਾਹਿਬ ਬਣੇ ਬਾਬਾ ਜੀ। ਬੰਦੀ ਛੋੜ ਵਾਲੇ ਦਿਵਸ ਉਹਨਾਂ ਦੀ ਚੌਕੀ ਦੀ ਗੱਲ ਆਪਾਂ ਜ਼ਰੂਰ ਕਰਾਂਗੇ ਜਿਹੜੀ ਰੋਜ਼ ਨਿਕਲਦੀ। 1631 ਨੂੰ 125 ਸਾਲ, 1631 ਨੂੰ ਬਾਬਾ ਜੀ ਨੇ ਰਮਦਾਸ ਪਿਆਨਾ ਕੀਤਾ। ਪਰ ਮੈਂ ਬੇਨਤੀ ਕਰਨ ਲੱਗਾ ਜਿਹੜੀ ਆਪ ਨੂੰ ਜਾਣਾ ਸਭ ਨੇ ਖੈ, ਪਰ ਵਾਹਿਗੁਰੂ ਇਹ ਉਹ ਬੰਦਗੀ ਵਾਲੇ ਕਿੰਨੇ ਕੁ ਜਿਹੜੇ ਮੌਤ ਦੇ ਭੈ ਤੋਂ ਮੁਕਤ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੁਲਾਇਆ ਆਪਣੇ ਕੋਲ, ਰਮਦਾਸ ਸੱਚੇ ਪਾਤਸ਼ਾਹ ਜੀ ਗਏ, ਬਾਬਾ ਬੁੱਢਾ ਸਾਹਿਬ ਅੱਗੇ ਲੈਣ ਵਾਸਤੇ ਗਏ। ਮੈਂ ਥੋੜਾ ਜਿਹਾ ਵਿੱਚੋਂ ਤਾਂ ਨਿਕਲਿਆ ਵਾਂ, ਕਿਤੇ ਮਤਾ ਇਹ ਕੋਈ ਡਰੀ ਜਾ ਖਾਓ ਅੱਜ ਤਾਂ ਮਾਰ ਹੀ ਦਿੱਤਾ ਕਿ ਕੱਲ ਨੂੰ ਨਾ ਮਰ ਜਾਈਏ, ਕਿਉਂਕਿ ਇਹ ਵੀ ਸਟਰੈਸ ਹੋ ਜਾਂਦਾ ਨਾ ਬੰਦਾ, ਡਿਪਰੈਸ਼ਨ ਚ ਲੈ ਜਾਂਦਾ, ਉਹ ਥੋੜੀ ਜਿਹੀ ਖੱਬੇ ਥੋੜੀ ਜਿਹੀ ਬਾਂਹ ਚ ਮਸਲ ਚ ਪੀੜ ਹੋਵੇ, ਅਸੀਂ ਮਹਿਸੂਸ ਕਰਦੇ ਹਾਂ ਕੀ ਪਤਾ ਅੰਦਰ ਨਾੜੀ ਬੰਦ ਤੇ ਨਹੀਂ ਹੋ ਗਈ। ਉਹ ਬੰਦੇ ਨੂੰ ਮੈਂ ਤਾਂ ਦੂਜਾ ਪੱਖ ਪੋਜ਼ਿਟਿਵ ਰੱਖਣ ਲੱਗਾ ਵਾਂ, ਇਹ ਨਹੀਂ ਕਿ ਮੈਂ ਵਿਸ਼ੇ ਤੋਂ ਦੂਰ ਗਿਆ। ਅੰਤਲਾ ਦਿਨ ਆਇਆ, ਗੁਰੂ ਹਰਗੋਬਿੰਦ ਸਾਹਿਬ ਜੀ ਆਪ ਗਏ ਜੀ, ਮਹਾਰੇ ਸੱਚੇ ਪਾਤਸ਼ਾਹ ਬਾਬਾ ਜੀ ਦੇ ਜਿੱਥੇ ਆਸਨ ਹੈ ਉੱਥੇ ਗੁਰਦੇਵ ਬੈਠੇ ਆ, ਬਚਨ ਬਲਾਸ ਹੋਏ ਨੇ ਪਿਆਰਿਓ। ਉਸ ਵਕਤ ਸਾਰੀ ਰਾਤ ਪਿਆਰਿਓ ਇਹ ਵੀ ਪਤਾ ਸਵੇਰੇ ਇਸ ਮਹਾਂਪੁਰਖ ਨੇ ਚੋਲਾ ਤਿਆਗਣਾ ਹੈ ਕਿ ਨਹੀਂ, ਸਕਾਲ ਨੂੰ ਬੰਨ ਕੇ ਰੱਖ ਦਿੱਤਾ, ਸਵੇਰੇ ਪਤਾ ਚੋਲਾ, ਰਾਤ ਬਚਨ ਬਲਾਸ ਹੋਏ, ਸਾਰੀਆਂ ਗੱਲਾਂ ਹੋਈਆਂ, ਗੁਰਮਤ ਦੀਆਂ ਗੱਲਾਂ ਹੋਈਆਂ। ਮੈਂ ਬੇਨਤੀ ਕਰਾਂ, ਬਾਬਾ ਜੀ ਨੇ ਨਾ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਆਪ ਬਸਤਰ ਚਿੱਟੇ ਪਹਿਰੇ, ਆਪ ਆਪਣੇ ਆਸਣ ਤੇ ਬੈਠੇ, 6ਵੀਂ ਸਰਕਾਰ ਗੁਰੂ ਹਰਗੋਬਿੰਦ ਸਾਹਿਬ ਨੇ ਇਸ਼ਨਾਨ ਕੀਤਾ ਪਿਆਰਿਓ। ਮਹਾਰਾਜ ਨੇ ਬਾਬਾ ਜੀ ਨੇ ਕੁਛ ਬੇਨਤੀਆਂ ਕੀਤੀਆਂ। ਇੱਕ ਤਾਂ ਸਾਡੇ ਵਿਦਵਾਨ ਕਹਿੰਦੇ ਨੇ ਬਾਬਾ ਜੀ ਨੇ ਕਿਹਾ, ਸੱਚੇ ਪਾਤਸ਼ਾਹ ਆਪ ਜੀ ਨੇ 12 ਸਾਲ ਦਾ ਸਾ ਸੀਨੇ ਨਾਲ ਲਾਇਆ, ਅੱਜ 113 ਸਾਲ ਹੋ ਗਏ ਨੇ ਤੁਹਾਡੀ ਸੇਵਾ ਕਰਦਿਆਂ, ਤੁਸਾਂ ਕਰਾਈ 125 ਸਾਲ ਦੀ ਆਰਬਲਾ ਹੋ ਗਈ ਹੈ। ਆਪ ਜੀ ਨੇ ਬਹੁਤ ਪਿਆਰ ਦਿੱਤਾ ਹਰ ਜਾਮੇ ਚ, ਪਰ ਅੱਜ ਮੈਂ ਇੱਕ ਬੇਨਤੀ ਕਰਨੀ। ਇੱਕ ਤਾਂ ਪਹਿਲੀ ਬੇਨਤੀ ਇਹ ਹੈ, ਮਹਾਰਾਜ ਕਹਿੰਦੇ ਦੱਸੋ ਜੀ, ਕਹਿੰਦੇ ਸਤਿਗੁਰੂ ਤੁਰਨ ਲੱਗਿਆਂ ਤੁਸੀਂ ਆਪਣੀ ਰਸਨਾ ਤੋਂ ਕਹਿ ਦਿਓ ਤੈਨੂੰ ਬਖਸ਼ ਦਿੱਤਾ। ਬਸ ਇਹ ਗੱਲ ਸਿੱਖੋ, ਚੇਤੇ ਰੱਖਿਓ, ਦਾਵਾ ਨਹੀਂ ਕਰਨਾ, ਤੈਨੂੰ ਬਖਸ਼ ਦਿੱਤਾ। ਦੂਸਰਾ ਆਹ ਦਾਤ ਹਰ ਸਿੱਖ ਮੰਗੇ, ਚਲੋ ਮੈਂ ਇਹ ਕਰਮ ਆਪੋ ਆਪਣੇ ਨੇ। ਆਵਾਜ਼ ਦਿੱਤੀ ਪੁੱਤਰ ਭਾਨਾ, ਕਿਉਂਕਿ ਬਾਬਾ ਜੀ ਦੇ ਚਾਰ ਬੇਟੇ ਸਨ, ਭਾਈ ਭਿਆਈ ਭਿਖਾਰੀ ਜੀ, ਭਾਈ ਸਿਧਾਰੀ ਜੀ, ਭਾਈ ਮਹਿਮੂ ਜੀ ਤੇ ਭਾਈ ਭਾਨਾ ਜੀ। ਆਵਾਜ਼ ਦਿੱਤੀ ਪੁੱਤਰ ਭਾਨਾ ਕੋਲ ਆਏ, ਵਿਚਕਾਰ ਬਾਬਾ ਬੁੱਢਾ ਜੀ ਨੇ ਇੱਕ ਪਾਸੇ ਪੁੱਤਰ ਦੀ ਬਾਂਹ ਪਕੜੀ, ਇੱਕ ਪਾਸੇ ਛੇਵੇਂ ਸਤਿਗੁਰਾਂ ਦਾ ਪਵਿੱਤਰ ਹੱਥ ਪਕੜਿਆ, ਤੇ ਆਪਣੇ ਪੁੱਤਰ ਦੀ ਬਾਂਹ ਸਤਿਗੁਰਾਂ ਦੇ ਹੱਥ ਵਿੱਚ ਪੰਜੇ ਚ ਪਕੜਾ ਕੇ ਬਚਨ ਕੀਤਾ, ਮਹਾਰਾਜ ਜੀ ਸਤਿਗੁਰੂ ਜੀ ਜਿਵੇਂ ਮੇਰੀ ਬਾਂਹ ਨਹੀਂ ਛੱਡੀ, ਮੇਰੀ ਔਲਾਦ ਦੀ ਬਾਂਹ ਵੀ ਨਾ ਛੱਡਿਆ ਜੀ, ਮੇਰੇ ਬੱਚਿਆਂ ਨੂੰ ਸਿੱਖੀ ਦੀ ਦਾਤ ਬਖਸ਼ਿਓ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ, ਜਿਹੜੇ ਕਹਿੰਦਾ ਨਾਮ ਚ ਕੀ ਤਾਕਤ ਬੰਦਗੀ ਚ ਕੀ, ਆਪ ਜਪਜੀ ਸਾਹਿਬ ਦਾ ਪਾਠ ਕੀਤਾ ਗੁਰਮੁਖੋ, ਕੇਤੀ ਛੁੱਟੀ ਨਾਲ ਕਹਿ ਕੇ ਸਿਰ ਝੁਕਾਇਆ, ਤੇ ਮਹਾਰਾਜ ਜੀ ਨੇ ਸ਼ਬਦ ਵਰਤੇ, ਬਾਬਾ ਜੀ ਲਈ ਜਾ ਪਿਆਰਿਆ, ਅੱਗੇ ਪੰਜਾਂ ਤੱਤਾਂ ਦੇ ਚੋਲੇ ਵਿਸੈ, ਇੰਨੀ ਕੁ ਬੰਦਗੀ ਕੀਤੀ, ਅੱਜ ਤੋਂ ਬਾਅਦ ਤੁਸੀਂ ਅਸਮਾਨ ਦੀ ਤਰ੍ਹਾਂ ਸਰਵ ਵਿਆਪਕ ਹੋ ਜਾਓਗੇ, ਹਰ ਥਾਂ ਤੇ ਤੁਸੀਂ ਹੋਵੋਗੇ। ਬਾਬਾ ਜੀ ਨੇ ਚੋਲਾ ਛੱਡਿਆ, ਤੇ ਮਹਾਰਾਜ ਜੀ ਨੇ ਜਦੋਂ ਸੀਸ ਗੋਦੀ ਚ ਆਇਆ ਤੇ ਆਪਣੀ ਰਸਨਾ ਤੋਂ ਕਿਹਾ ਸੰਗਤ ਜੀ ਵਧਾਈ ਹੋਵੇ, ਫਿਰ ਕਿਹਾ ਸੰਗਤ ਜੀ ਵਧਾਈ ਹੋਵੇ, ਆਵਾਜ਼ ਦੇ ਕੇ ਕਿਹਾ ਸੰਗਤ ਜੀ ਵਧਾਈ ਹੋਵੇ, ਤੇ ਨਾਲ ਹੀ ਕਹਿਣ ਲੱਗੇ ਬੈਰਾਗ ਚਾਹੀ ਸੰਗਤ। ਕਹਿਣ ਲੱਗੇ ਅਫਸੋਸ ਉਹਨਾਂ ਦੇ ਕਰੀਦਾ ਜਿਹੜੇ ਹਾਰ ਕੇ ਜਾਂਦੇ ਆ, ਜਿਹੜੇ ਜ਼ਿੰਦਗੀ ਦੀ ਬਾਜੀ ਜਿੱਤ ਕੇ ਮੌਤ ਤੇ ਫਤਿਹ ਪਾ ਜਾਣ, ਉਹਨਾਂ ਨੂੰ ਵਧਾਈ ਦੇਈਦੀ ਹੁੰਦੀ ਹੈ। ਬਾਬਾ ਜੀ ਜਿੱਤ ਕੇ ਗਏ ਆ। ਮੈਂ ਸਿਰਫ ਅੱਜ ਉਦਾਹਰਨ ਇਹ ਤਾਂ ਲਈਏ ਵੀ ਨੈਗੇਟਿਵਿਟੀ ਨਾ ਆਵੇ ਕਿ ਮਰ ਜਾਣਾ ਹੈ, ਇਹ ਸੱਚ ਹੈ। ਗੁਰੂ ਜੀ ਨੇ ਕਿਹਾ ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ ਇਹ ਕੋਈ ਪਤਾ ਨਹੀਂ, ਕਿੱਥੇ ਮਰਨਾ, ਕਿਵੇਂ ਮਰਨਾ, ਮੰਜੇ ਤੇ ਮਰਨਾ, ਸੜਕ ਤੇ ਮਰਨਾ, ਕਿੱਥੇ ਮਰਨਾ। ਪਰ ਇੱਕ ਗੱਲ ਤੈਨੂੰ ਲਿਖ ਕੇ ਦੇ ਦਿੰਦੇ ਹਾਂ, ਜੇ ਵਾਹਿਗੁਰੂ ਵਾਹਿਗੁਰੂ ਕਰੇਗਾ ਮਰਨਾ ਸੌਖਾ ਹੋ ਜਾਊਗਾ। ਕਿਆ ਜਾਣਾ ਕਿਵ ਮਰਾਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਗੁਰੂ ਜੀ ਦਾ ਬਚਨ, ਜਬ ਲਗ ਤੇਲ ਦੀਵੈ ਮੁਖ ਬਾਤੀ, ਸਵਾਸਾਂ ਦਾ ਤੇਲ ਹੈ ਬੱਤੀ ਬਲਦੀ ਪਈ, ਤਬ ਸੂਝੈ ਸਭ ਕੋਈ। ਇਸ ਜ਼ਿੰਦਗੀ ਦੇ ਚਾਨਣ ਚ ਭੈਣ ਭਰਾ ਸਾਰੇ ਆਪਣੇ ਦਿਸਦੇ ਆ, ਤੇਲ ਜਲੈ ਤੇਲ ਜਲੇ ਬਾਤੀ ਠਹਿਰਾਨੀ, ਸਵਾਸ ਮੁੱਕ ਗਿਆ ਬੱਤੀ ਰੋਕ ਗਈ, ਸੋਨਾ ਮੰਦਰ ਹੋਈ, ਇਹ ਹਨੇਰਾ ਹੋ ਗਿਆ ਜੀ ਸੱਚੀ, ਆਹ ਵੀ ਸੁਈਆਂ ਹੋ ਗਿਆ, ਹੱਥ ਵੀ ਨੇ ਪੈਰ ਵੀ ਨੇ, ਜਿਵੇਂ ਹਨੇਰਾ ਹੋ ਕੇ ਕੁਝ ਨਹੀਂ ਦਿਸਦਾ, ਅੰਦਰੋਂ ਚੇਤਨ ਤਾਂ ਨਿਕਲ ਜਾ, ਹੱਥ ਹਿਲਦੇ ਆ, ਸੁਈਆਂ ਹੋ ਗਿਆ ਵੀ ਘਰ। ਮਹਾਰਾਜ ਕਹਿੰਦੇ ਰੇ ਬੋਰੇ ਉਹ ਝੱਲਿਆ, ਤੋਏ ਗਰੀ ਨਾ ਰੱਖ ਹੈ ਕੋਈ, ਤੈਨੂੰ ਇੱਕ ਘੜੀ ਕਿਸੇ ਨੀ ਰੱਖਣਾ। ਪਰ ਇੱਕ ਗੱਲ ਮਨ ਭਗਤ ਜੀ ਕਹਿ ਰਿਹਾ, ਮਹਾਂਪੁਰਖ ਤੂੰ ਰਾਮ ਨਾਮ ਜਪ ਸੋਈ, ਤੂੰ ਬੋਲ ਵਾਹਿਗੁਰੂ, ਤੂੰ ਬੋਲ ਰਾਮ, ਤੂੰ ਚੱਲਦਾ ਫਿਰਦਾ ਬਿਲਣਾ ਸ਼ੁਰੂ ਕਰਦੇ। ਮੈਂ ਫਿਰ ਬੇਨਤੀ ਕਰਾਂਗਾ ਗੁਰਮੁਖੋ, ਇਹਨੂੰ ਮੰਨ ਲਈਏ, ਆਪਾਂ ਮੰਨਣ ਚ ਫਾਇਦਾ ਹੈ, ਤਰਕ ਚ ਕੋਈ ਨਹੀਂ। ਕਈ ਵਾਰੀ ਆਪਾਂ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਜੀ, ਮੈਂ ਕੱਲ ਵੀ ਕਿਹਾ ਪਿਆਰਿਓ, ਵਿੱਥਾਂ ਭਾਈ ਸ਼੍ਰੀਮਾਨ ਭਾਈ ਵੀਰ ਸਿੰਘ ਜੀ ਕਹਿੰਦੇ ਹੁੰਦੇ ਆ ਕਿ ਤੁਸੀਂ ਵਿੱਥਾਂ ਭਰੋ, ਵਿੱਥਾਂ ਭਰੋ। ਵਿੱਥ ਦਾ ਮਤਲਬ ਤੂੰ ਘਰੋਂ ਦੁਕਾਨ ਤੇ ਚੱਲਿਆ, ਕੰਮ ਕੋਈ ਨਹੀਂ, ਇਸ ਫੋਨ ਨੂੰ ਸਿਰ ਮਾਰਨ ਦੀ ਥਾਂ ਤੂੰ 10 ਮਿੰਟ ਵਾਹਿਗੁਰੂ ਵਾਹਿਗੁਰੂ ਜਪ ਲੈ, ਵਿੱਥ ਭਰੀ ਗਈ ਨਾ। ਤੂੰ ਮੰਨ ਲਓ ਦੁਕਾਨ ਤੋਂ ਕਿਸੇ ਮਿੱਤਰ ਦੇ ਘਰ ਚੱਲਿਆ, ਅੱਧਾ ਘੰਟਾ ਸਬਰ ਕਰਨਾ, ਵਿੱਥ ਭਰ ਲੈ। ਭਾਈ ਸਾਹਿਬ ਕਹਿੰਦੇ ਹੁੰਦੇ ਸਨ, ਲੱਗਾ ਰਹੇ ਤੇ ਲੱਗਾ ਰਹੋ ਹਰਦਮ ਕਦੇ ਨਾ ਛੋੜ, ਲੱਗਾ ਰਹੇ ਤੇ ਲੱਖ ਦਾ ਖੱਟੇ ਤਾਂ ਕੌਡੀ ਮੋੜ। ਪਿਆਰਿਆ ਤੂੰ ਲੱਗਾ ਰਹੋ, ਲੰਮਾ ਪੈ ਕੇ ਜਪ, ਖਲੋ ਕੇ ਜਪ, ਬਹਿ ਕੇ ਜਪ, ਜਿਵੇਂ ਮਰਜ਼ੀ ਜਪ, ਪਰ ਚੇਤੇ ਰੱਖੀ ਨਾਮ ਨਾ ਛੱਡ। ਮਹਾਰਾਜ ਕਹਿੰਦੇ ਤੂੰ ਰਾਮ ਨਾਮ ਜਪ ਸੋਈ, ਉਹ ਨਾਮ ਜਿਹਨੇ ਤੇਰੇ ਨਾਲ ਜਾਣਾ ਹੈ।
ਰਹਾਉ
ਇਹ ਦੋ ਤੁਕਾਂ ਰਹਾਉ ਦੀਆਂ ਹਨ,
ਕਾਕੀ ਮਾਤ ਪਿਤਾ ਕਹੋ ਕਾਕੋ,
ਕਿਸ ਦੀ ਮਾਂ ਹੋਏ, ਕਿਸ ਦਾ ਬਾਪ, ਸਭ ਝੂਠੇ ਰਿਸ਼ਤੇ ਆ, ਕੋਈ ਇੱਥੇ ਮਾਂ ਨਹੀਂ, ਕੋਈ ਇੱਥੇ ਬਾਪ ਨਹੀਂ, ਨਾਲ ਨਹੀਂ ਬਣਵਾਲਾ, ਫਰਜ਼ ਅਦਾ ਕਰਨੇ ਹੋਰ ਚੀਜ਼ ਹੈ। ਸੱਚਾਈ ਕੌਣ ਕਿਸੇ ਦੀ ਮਾਂ, ਕੌਣ ਕਿਸੇ ਦਾ ਬਾਪ ਹੈ।
ਕਵਨ ਪੁਰਖ ਕੀ ਜੋਈ,
ਕਵਨ ਪੁਰਖ ਕੀ ਜੋਈ, ਪੁਰਖ ਦਾ ਅਰਥ ਇਨਸਾਨ, ਜੋਈ ਦਾ ਅਰਥ ਇਸਤਰੀ। ਉਹ ਭਲਿਓ ਜਿਉਂਦੇ ਦੀ ਚਾਨਣ ਚ ਪਤਾ ਲੱਗਦਾ ਮੇਰੇ ਪਿਤਾ ਜੀ ਨੇ, ਮੇਰੇ ਬੀਜੀ ਨੇ, ਮੇਰੀ ਘਰ ਵਾਲੀ ਹੈ, ਘਰ ਵਾਲੀ ਕਹਿੰਦੀ ਮੇਰਾ ਪਤੀ ਹੈ। ਭਗਤ ਕਬੀਰ ਸਾਹਿਬ ਕਹਿੰਦੇ ਹਨੇਰੇ ਵਿੱਚ ਕੌਣ ਹੈ, ਕਿਉਂਕਿ ਅੰਧੇਰਾ ਹੋ ਗਿਆ, ਮੌਤ ਆਈ, ਕਿਹੜੀ ਮਾਂ, ਕਿਹੜਾ ਬਾਪ, ਕਿਹੜੀ ਇਸਤਰੀ, ਕਿਹੜਾ ਮਰਦ ਹੈ।
ਘੱਟ ਫੂਟੇ ਕੋ ਬਾਤ ਨਾ ਪੁੱਛਾ,
ਘੱਟ ਫੂਟੇ ਜਦੋਂ ਆਹ ਘੜਾ ਟੁੱਟਿਆ, ਕਿਉਂਕਿ ਮਿੱਟੀ ਦਾ ਹੈ ਨਾ ਜੀ, ਇਹ ਜਦੋਂ ਟੁੱਟ ਗਿਆ ਇਹ ਭੱਜ ਗਿਆ,
ਕੱਢ ਹੋ ਹੋਈ।
ਜਿਨ੍ਹਾਂ ਨੂੰ ਤੂੰ ਮਾਂ ਬਾਪ ਭੈਣ ਭਰਾ ਰਿਸ਼ਤੇਦਾਰ ਕਹਿਣਾ, ਇਹਨਾਂ ਕਿਸੇ ਨੇ ਬਾਤ ਨੀ ਪੁੱਛਣੀ ਤੇਰੀ। ਜਦੋਂ ਘੜਾ ਟੁੱਟਿਆ ਸਭ ਨੇ ਕਹਿਣਾ ਕੱਢੋ ਹੋਈ, ਹੁਣ ਵਕਤ ਨਾ ਕੱਢੋ, ਹਨੇਰੇ ਪਿਆ ਸੰਸਕਾਰ ਨੀ ਕਰੀਦਾ ਹੁੰਦਾ, ਇਸ ਤਰ੍ਹਾਂ ਕਹਿੰਦੇ ਆ ਨਾ। ਤੇ ਮੈਂ ਇੱਕ ਵਾਰ ਕਿਹਾ ਸੀ, ਜਿੰਨਾ ਮਰਜ਼ੀ ਨਜ਼ਦੀਕ ਦਾ ਰਿਸ਼ਤਾ ਹੋਵੇ, ਜਦੋਂ ਕੋਈ ਚਲਾਣਾ ਕਰਦਾ ਤੇ ਉਸ ਵਕਤ ਫੋਨ ਕਰੋ, ਪਹਿਲਾਂ ਰੋ ਪਏਗਾ ਜਿੰਨਾ ਕੋਈ ਰਿਸ਼ਤਾ ਹੈ, ਤੇ ਅਗਲਾ ਸਵਾਲ ਰੋਂਦਿਆਂ ਰੋਂਦਿਆਂ ਪੁੱਛ ਰਿਹਾ ਸੰਸਕਾਰ ਦਾ ਟਾਈਮ ਕਿਹੜਾ ਰੱਖਿਆ। ਕਦੀ ਕਿ ਨਹੀਂ ਇਹ ਪੁੱਛਦਾ ਕਿੰਨੇ ਦਿਨ ਘਰ ਰੱਖੋਗੇ। ਨਹੀਂ ਪਿਆਰਿਓ, ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ ਦਸਮ ਦੀ ਰਚਨਾ ਚ, ਦਸਮ ਦੀ ਬਾਣੀ ਚ, ਤਉ ਤਨ ਤਿਆਗਤ ਹੀ ਸੁਣ ਰੇ ਜਲ ਪ੍ਰੇਤ ਬਖਾਨ ਤਰਿਆ ਭੱਜ ਜਾਇ ਹੈ। ਤੇਰੇ ਮਰਨ ਦੀ ਖਬਰ ਸੁਣੀ ਤੇ ਇਸਤਰੀ ਨੇ ਕਹਿ ਦਿੱਤਾ ਮਰ ਗਿਆ। ਪੁੱਤਰ ਕਲੱਤਰ ਸੁਮਿੱਤਰ ਸਖਾ, ਤੇਰੇ ਪੁੱਤਰ, ਤੇਰੇ ਜਿਗਰੀ ਯਾਰ, ਤੇਰੀ ਇਸਤਰੀ, ਤੇਰੇ ਰਿਸ਼ਤੇਦਾਰ, ਪੁੱਤਰ ਕਲੱਤਰ ਸੁਮਿੱਤਰ ਸਖਾ, ਇਹ ਬੇਗ ਨਕਾਰੋ, ਕੱਢ ਹੋਈ, ਇਹ ਬੇਗ ਨਕਾਰੋ, ਆਇਸ ਦੇਖ ਹੈ, ਇਹਨਾਂ ਸਾਰਿਆਂ ਕਹਿਣਾ ਫਟਾਫਟ ਕੱਢੋ, ਘਰ ਕਿਉਂ ਰੱਖੇ। ਮਹਾਰਾਜ ਸ਼ਬਦ ਵਰਤ ਰਿਹਾ ਕਿ ਪਿਆਰਿਆ ਕਿਹੜੀ ਮਾਂ, ਕਿਹੜੀ ਇਸਤਰੀ, ਕਿਹੜਾ ਬਾਪ, ਬਸ ਘੜਾ ਭੱਜਣ ਦੀ ਦੇਰ ਏ, ਸਭ ਨੇ ਕਹਿਣਾ ਕੱਢੋ ਹੋਈ, ਇਹਨੂੰ ਬਾਹਰ ਕੱਢ ਦੇਵੋ।
ਦੇਹੁਰੀ ਬੈਠੀ ਮਾਤਾ ਰੋਵੇ।
ਪਹਿਲੇ ਸਮੇਂ ਚ ਨਾ ਪੂਰਬ ਵਿਚ ਜੀ ਜਿਹੜੀਆਂ ਬੀਬੀਆਂ ਸਨ ਉਹ ਸ਼ਮਸ਼ਾਨ ਘਾਟ ਚ ਨਹੀਂ ਸਨ ਜਾਂਦੀਆਂ, ਮੈਂ ਪੂਰਬ ਦੀ ਗੱਲ ਕਰ ਰਿਹਾ। ਹੁਣ ਜਿਹਦਾ ਪੁੱਤਰ ਮਰਿਆ ਉਹ ਮਾਈ ਸਿਰਫ ਘਰ ਦੀ ਦਹਿਲੀ ਤੱਕ ਜਾ ਸਕਦੀ ਏ, ਡਿਊੜੀ ਤੱਕ ਜਾ ਸਕਦੀ, ਅੱਗੇ ਨਹੀਂ। ਭਗਤ ਕਬੀਰ ਸਾਹਿਬ ਕਹਿ ਰਹੇ ਨੇ ਦਿਓਰੀ ਬੈਠੀ ਮਾਤਾ ਰੋਵੈ, ਤੇਰੀ ਮਾਂ ਦਹਿਲੀਜ ਵਿੱਚ ਬੈਠੀ ਸਿਰਫ ਅਰਥੀ ਵੇਖ ਕੇ ਰੋ ਰਹੀ ਹੈ।
ਖਟਿਆ ਲੈ ਗਏ ਭਾਈ,
ਖਟਿਆ ਦਰ ਤੇ ਖਾਟ, ਮੰਜੀ, ਸੀੜੀ ਜਿਹਨੂੰ ਅਰਥੀ ਕਹਿੰਦੇ ਆ, ਖਟਿਆ ਲੈ ਗਏ ਭਾਈ, ਤੇਰੇ ਜਿਹੜੇ ਮਾਂ ਜਾਂ ਭਰਾ ਨੇ ਉਹਨਾਂ ਨੇ ਆਪਣੇ ਮੋਢੇ ਤੇ ਅਰਥੀ ਚੁੱਕ ਲਈ, ਮਾਈ ਰੋਂਦੀ ਰਹਿ ਗਈ, ਉਹ ਕੋਲੋਂ ਲੈ ਕੇ ਨਿਕਲ ਗਏ ਹਨ।
ਲਟ ਛਿਟਕਾਏ ਤਿਰਿਆ ਰੋਵਾ,
ਤੇ ਜਿਹਨੂੰ ਤੂੰ ਜੀਵਨ ਸਾਥੀ ਕਹਿੰਦਾ, ਇਹ ਵੈਸੇ ਯਾਦ ਰੱਖਿਓ ਉਹ ਸੰਸਾਰ ਦੀ ਹਕੀਕਤ ਕਹਿ ਰਿਹਾ, ਪਰ ਗੁਰਮਤ ਅਨੁਸਾਰ ਵਾਲ ਖਲਾਲ ਕੇ ਰੋਣ ਨੂੰ ਕਿਤੇ ਥਾਂ ਨਹੀਂ। ਫਿਰ ਅਰ ਸੁਣਿਓ ਮੈਂ, ਇਹ ਉਸ ਇਲਾਕੇ ਦੀ ਜਿਹੜੀ ਰੋ ਰੀਤ ਲੋਕੀ ਕਰਦੇ ਨੇ ਉਹਦਾ ਜ਼ਿਕਰ ਕਰ ਰਹੇ ਆ। ਦੇਵਰੀ ਬੈਠੀ ਮਾਤਾ ਰੋਵੈ, ਖਟਿਆ ਲੈ ਗਏ ਭਾਈ, ਲੱਠ ਛਿੜਕਾਏ ਵਾਲ ਖੋਲ ਲੈ, ਤਿਰਿਆ ਰੋਵੈ, ਇਸਤਰੀ ਰੋ ਰਹੀ ਹੈ। ਤੇ ਅੱਗੇ ਮਹਾਰਾਜ ਕਹਿੰਦੇ ਜਿਹਨੂੰ ਰੋ ਰਹੇ ਨੇ ਉਹ ਕਿੱਥੇ ਹੈ।
ਹੰਸ ਇਕੱਲਾ ਜਾਈ,
ਪਿਆਰਿਓ ਜਿਹੜਾ ਹੰਸ ਸੀ ਇਹਦੇ ਵਿੱਚ ਉਹ ਤਾਂ ਇਕੱਲਾ ਤੁਰ ਗਿਆ। ਫਿਰ ਲਵ ਸੁਣਿਓ, ਬੜਾ ਡੂੰਘਾ ਸ਼ਬਦ ਪਾ ਦਿੱਤਾ ਇੱਥੇ, ਉਹਨਾਂ ਇਹ ਨਹੀਂ ਕਿਹਾ ਸਰੀਰ ਇਕੱਲਾ ਜਾਈ, ਹੰਸ ਇਕੱਲਾ ਜਾਈ, ਕਿਉਂਕਿ ਹੰਸ ਆਤਮਾ ਸਰੀਰ ਨੂੰ ਵੀ ਛੱਡ ਚੁੱਕਾ। ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਭਾਈ ਖੇ ਮਾਰ ਹੁੰਦੀ ਪਈ ਏ, ਘਰ ਵਾਲੀ ਕੇਸ ਖਿਲਾ ਕੇ ਵੈਣ ਪਾਉਂਦੀ ਪਈ ਏ, ਭਰਾ ਹੋ ਕੇ ਲੈ ਕੇ ਅਰਥੀ ਚੁੱਕ ਕੇ ਤੁਰ ਪਏ, ਤੇ ਇਹ ਮਿੱਟੀ ਸਾਂਭਦੇ ਫਿਰਦੇ ਆ, ਅੰਦਰ ਵਾਲਾ ਪਤਾ ਨੀ ਕਿੱਥੇ ਤੁਰਿਆ ਫਿਰਦਾ। ਹੰਸ ਆਤਮਾ ਇਕੱਲਾ ਤੁਰਿਆ ਹੈ।
ਕਹਿਤ ਕਬੀਰ ਸੁਨਹੋ ਰੇ ਸੰਤੋ,
ਭਗਤ ਕਬੀਰ ਸਾਹਿਬ ਕਹਿੰਦੇ ਰੱਬ ਦੇ ਪਿਆਰੇ ਸੰਤ ਜਨੋ ਮੇਰੀ ਇਹ ਬਾਤ ਧਿਆਨ ਨਾਲ ਸੁਣੋ।
ਭੈ ਸਾਗਰ ਕਹਿ ਤਾਈ,
ਇਹ ਬੜਾ ਡਰਾਵਣਾ, ਤੁਸੀਂ ਇਹਦੇ ਨਾਲ ਜੁੜੀ ਹੋ, ਭੈ ਸਾਗਰ ਕਹਿ ਤਾਈ, ਜਿਹੜਾ ਡਰਾਵਣਾ ਸਮੁੰਦਰ ਹੈ ਜਿਹਨੇ ਖਤਮ ਹੋ ਜਾਣਾ, ਜਿਹਨੇ ਨਾਲ ਨੀ ਨਿਭਣਾ ਬੰਦਿਆ, ਸਾਰੀ ਜ਼ਿੰਦਗੀ ਤੂੰ ਇਸ ਲਈ ਹੀ ਕੰਮ ਕਰਦਾ ਹੈ।
ਇਸ ਬੰਦੇ ਸਿਰ ਜ਼ੁਲਮ ਹੋਤ ਹੈ,
ਮਹਾਰਾਜ ਕਹਿੰਦੇ ਇਸ ਬੰਦੇ ਦੇ ਸਿਰ ਤੇ ਜ਼ੁਲਮ ਹੋ ਰਿਹਾ, ਧੱਕਾ ਹੋ ਰਿਹਾ, ਉਹ ਜ਼ੁਲਮ ਕੌਣ ਕਰ ਰਿਹਾ ਹੈ।
ਜਮ ਨਹੀਂ ਹਟੈ ਗੁਸਾਈ,
ਮਹਾਰਾਜ ਕਹਿੰਦੇ ਨੇ ਪਿਆਰਿਆ ਆ ਜਮਦੂਤ ਜ਼ੁਲਮ ਕਰ ਰਿਹਾ, ਤੂੰ ਕਰਮ ਕੀਤੇ ਨੇ ਖਟਣਾ ਨਹੀਂ, ਇਹਨੇ ਕਿਸੇ ਦੇ ਕਿਆ ਵਰਜਿਆ ਵਰਜਣਾ ਵੀ ਨਹੀਂ, ਇਹਨੇ ਨਾਲ ਚੱਲਣਾ ਹੈ।
ਦੋ ਤੁਕੇ
ਮੈਂ ਬੇਨਤੀ ਕੀਤੀ ਸੀ ਇੱਥੇ ਜੋੜ ਦਿੱਤਾ ਜੀ, ਮਹਾਰਾਜ ਜੀ ਨੇ ਚਾਰ ਤੇ ਨੌ ਲਿਖਿਆ ਅੰਕ ਜੀ, ਚਾਰ ਨੌ ਇਹਦਾ ਮਤਲਬ ਇਹ ਸ਼ਬਦ ਚਾਰ ਪਦੇ ਹੈ ਤੇ ਨੌ ਸ਼ਬਦ ਹੋ ਗਏ ਨੇ। ਅੱਗੇ ਸ਼ਬਦ ਲਿਖ ਦਿੱਤਾ ਜੀ ਦੋ ਤੁਕੇ, ਇਹਦਾ ਮਤਲਬ ਇਹ ਨੌ ਸ਼ਬਦ ਜਿਹੜੇ ਸਨ ਦੋ ਦੋ ਤੁਕਿਆਂ ਦੇ ਸਨ। ਭਾਈ ਸਾਹਿਬ ਨੇ ਨਾਲ ਪੜਿਆ, ਮੈਂ ਤਾਂ ਅਰਥ ਕਰ ਦਿੱਤੇ ਜੀ ਜਿੰਨੀ ਕੁਝ ਸਮਝ ਹੈ, ਪਰ ਮੇਰੀ ਇੱਕ ਬੇਨਤੀ ਹੈ ਜੀ, ਇਹ ਸਭ ਨਾਲ ਵਾਪਰਨਾ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਕਹਿ ਕੇ ਅਸੀਂ ਰੋਜ਼ ਪੜ੍ਹਨੇ ਹਾਂ। ਹਜ਼ੂਰ ਨੇ ਫਰਮਾਇਆ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ ਕਹੁ ਨਾਨਕ ਤਿਰ ਕੱਚ ਨੇ ਸੁਪਨੇ ਜਿਉ ਸੰਸਾਰ। ਅਰਥ ਔਖੇ ਨੇ ਜੀ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ, ਜੋ ਉਪਜਿਓ ਸੋ ਬਿਨ ਸਿਖਾਏ, ਪਰ ਉਹ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਅੱਗੇ ਕਹਿੰਦੇ ਸੰਗ ਸਖਾ ਸਭ ਤਜ ਗਏ ਕਉ ਨ ਨਿਭਿਓ ਸਾਥ ਕਹੁ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਚੇਤੇ ਰੱਖਿਓ ਰਘੂ ਦਾ ਲਫ਼ਜ਼ੀ ਅਰਥ ਪ੍ਰਕਾਸ਼ ਹੈ, ਪ੍ਰਕਾਸ਼ ਦਾ ਮਾਲਕ, ਜੋਤ ਸਰੂਪ ਦਾ ਮਾਲਕ। ਟੇਕ ਏਕ ਰਘੁਨਾਥ, ਮਹਾਰਾਜ ਸਾਰੇ ਛੱਡ ਗਏ। ਅਖੀਰ ਤੇ ਕਹਿਣ ਲੱਗੇ ਦੋ ਸਲੋਕ ਚੇਤੇ ਰੱਖੀ, ਮੌਤ ਦਾ ਭੈ ਮੁੱਕ ਸਕਦਾ, ਇੱਕ ਰਾਮ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਨਾਮ ਰਹੇਗਾ ਗੁਰੂ ਰਹੇਗਾ ਸਾਧੂ ਰਹੇਗਾ ਗੋਬਿੰਦ ਹੈ। ਫਿਰ ਅੱਗੇ ਰਾਮ ਨਾਮ ਉਰ ਮੈਂ ਗਇਓ ਜਾ ਕੈ ਸਾਹਮਣੀ ਕੋਈ ਰੇ ਬੋਰੇ ਤੋ ਗਰੀ ਨਾ ਰੱਖੈ ਕੋਈ ਤੂੰ ਰਾਮ ਨਾਮ ਜਬ ਸੋਈ। ਤੇ ਮਹਾਰਾਜ ਕਹਿੰਦੇ ਰਾਮ ਨਾਮ ਉਰ ਮੈਂ ਗਇਓ ਪਕੜ ਲੈ ਜਾ ਕੈ ਸਾਹਮਣੀ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਖੋਏ। ਆਓ ਜੀ ਦੋ ਕੁ ਮਿੰਟ ਨਾਮ ਜਪ ਲਈਏ, ਸਮਾਂ ਹੋ ਚੁੱਕਾ। ਵੈਸੇ ਕਰੋ ਕਿਰਪਾ ਸਾਰੇ ਜੀ ਪਿਆਰੇ, ਕਥਾ ਆਪਾਂ ਇੱਥੇ ਜ਼ੋਰ ਲਾਇਆ ਨਾ, ਗੱਲ ਤਾਂ ਸਿਰਫ ਇੰਨੀ ਕੁ ਜੀ, ਭਾਵੇਂ 50 ਦਿਨ ਕਥਾ ਕਰ ਲਓ ਭਾਵੇਂ ਸਾਰੀ ਜ਼ਿੰਦਗੀ ਕਥਾ ਕਰ ਲਓ, ਬਸ ਇੱਕੋ ਗੱਲ ਚੇਤੇ ਰੱਖਿਓ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਕਰੋ ਕਿਰਪਾ ਸਾਰੇ ਜਪੋ ਜੀ, ਸਿੰਘੋ ਬੀਬੀਓ ਭੈਣੋ ਉੱਚੀ ਆਵਾਜ਼ ਚ ਕਰੋ ਕਿਰਪਾ।
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ,
ਸਾਰੇ ਸਿੰਘ ਉੱਚੀ ਆਵਾਜ਼ ਚ ਬੀਬੀਆਂ ਭੈਣਾਂ
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ,
ਵਾਹ ਜੀ ਵਾਹ।
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ, ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿਗੁਰੂ
ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਭਗਤ ਕਬੀਰ ਸਾਹਿਬ ਜੀਓ ਆਪ ਜੀ ਦੇ ਇਸ ਅੰਮ੍ਰਿਤ ਸ਼ਬਦ ਦੇ ਅੱਖਰੀ ਅਰਥ ਕਰਦਿਆਂ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਜੀ ਬਖਸ਼ ਦੇਣਾ ਆਓ ਸਤਿਗੁਰਾਂ ਜੀ ਦੇ ਇਸ ਅੰਮ੍ਰਿਤ ਬਚਨ ਦੀ ਅਖੀਰ ਵਾਲੀਆਂ ਤੁਕਾਂ ਸਰਵਣ ਕਰੀਏ ਜੀ
ਕਹਿਤ ਕਬੀਰ ਸੁਨਹੋ ਰੇ ਸੰਤੋ ਭੈ ਸਾਗਰ ਕਹਿ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ ਦੋ ਤੁਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।